ਪੁਰਖ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਜਬ ਲਓ ਨਹੀਂ ਭਾਗ ਲਾਰਿਓ ਦੈ ਤਬ ਲਓ ਭਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਦਾਇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ।
ਗੁਜਰੀ ਮਹੱਲਾ ਤੀਜਾ। ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀਓ। ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ। ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ ਸਤਸੰਗੀ ਜਨੋ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਛਲ ਨਿਰੰਕਾਰ ਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਾਰ ਕਿਰਪਾ ਸਦਕਾ ਗੁਰੂ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ ਕੇ ਸ਼ਾਮ ਦੇ ਟਾਈਮ ਅੰਮ੍ਰਿਤਮਈ ਬਾਣੀ ਰਹਿਰਾਸ ਜੀ ਦਾ ਪਾਠ ਸਰੋਤੇ ਬਣ ਕੇ ਸੁਣਿਆ ਹੈ। ਜੋ ਨੇਤਾਪਤੀ ਆਪਾਂ ਕਥਾ ਵਿਚਾਰਦੇ ਹਾਂ ਐਸੀ ਅੰਮ੍ਰਿਤਮਈ ਬਾਣੀ ਜਿਹਦੇ ਚ ਨਾ ਕੋਈ ਰਾਜ ਵਾਰਤਾ ਹੈ ਨਾ ਕੋਈ ਦੇਸ਼ ਵਾਰਤਾ ਹੈ। ਤਤ ਕਥਨੰਗ ਤਤ ਚਿੰਤਨੰਗ ਅੰਨਿਓ ਅਨਜਨੰਤੀ ਜੋ ਤਤ ਸਰੂਪ ਬ੍ਰਹਮ ਹੈ ਉਸੇ ਦਾ ਹੀ ਸਤਸੰਗ ਜੀ ਕਥਨ ਹੈ। ਐਸਾ ਜਿਹੜਾ ਸਰੂਪ ਜਿਸ ਨੂੰ ਆਪਾਂ ਅਕਾਲ ਪੁਰਖ ਵੀ ਕਹਿੰਦੇ ਨਿਰੰਕਾਰ ਵੀ ਕਹਿੰਦੇ ਕਿਉਂ ਖਾਲਸਾ ਬਹੁਤ ਆਰੁਚੀ ਨਿਰਗੁਣ ਦੀ ਉਪਾਸ਼ਨਾ ਚ ਰੱਖਦਾ ਹੈ। ਭਾਵੇਂ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਆਪ ਹੀ ਸਤਸੰਗ ਜੀ ਨਿਰੰਕਾਰ ਨਿਰਗੁਣ ਸਰੂਪ ਹੈ ਆਪ ਹੀ ਸਾਕਾਰ ਰੂਪ ਹੋ ਕਰਕੇ ਸਾਰਿਆਂ ਨੂੰ ਮੋਹਿਤ ਕਰਨ ਵਾਲਾ ਹੈ ਆਪ ਹੀ ਮਾਇਆ ਸਬਰ ਹੋ ਕੇ ਸ੍ਰਿਸ਼ਟੀ ਨੂੰ ਸਤਸੰਗਤ ਜੀ ਰਚਨਾ ਰਚਦਾ ਹੈ। ਸਾਰੇ ਦੰਦਵਾਦ ਦੇ ਅੰਦਰ ਦੋ ਦੋ ਪਕਸ਼ ਵਿਚ ਜਿੱਥੇ ਰਾਤ ਹੈ ਉਥੇ ਦਿਨ ਵੀ ਹੈ ਜਿੱਥੇ ਪੰਬਰ ਹਨ ਉਥੇ ਜਗਿਆਸੂ ਵੀ ਹਨ। ਇਸ ਤਰ੍ਹਾਂ ਸਤਸੰਗ ਜੀ ਦੁਆਇਤ ਭਾਵ ਦੇ ਅੰਦਰ ਸਾਰੀ ਸੇਟੀ ਦਾ ਪਸਾਰਾ ਹੋ ਰਿਹਾ ਹੈ। ਐਸੀ ਸੇਟੀ ਦੇ ਅੰਦਰ ਆਪ ਨਿਰਲੇਪ ਹੈ ਨਾਲੇ ਵਿਆਪਕ ਵੀ ਹੈ। ਐਸੇ ਸਰੂਪ ਦੇ ਸਤਸੰਗ ਜੀ ਬੋਧ ਵਾਸਤੇ ਆਹ ਕਲਯੁਗ ਦੇ ਸਮੇਂ ਸਾਰੇ ਜੀਵ ਕਲਪਨਾ ਦੇ ਭਰੇ ਹੋਏ ਹਨ। ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਹਰੀ ਕੇ ਦਾਸ ਕਿਉਂ ਸਤਸੰਗ ਜੀ ਸੁਖੀ ਉਨ੍ਹਾਂ ਨੂੰ ਵਿਸ਼ੇਸ਼ਤਾ ਹੀ ਕਿਉਂ ਦੇ ਦਿੱਤੀ। ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ ਜਿਹੜਾ ਭਾਈ ਅਗਨੀ ਦੇ ਨੇੜੇ ਰਹੇਗਾ ਉਹਨੂੰ ਕਿਸੇ ਠੰਡ ਤਰ੍ਹਾਂ ਦੀ ਪ੍ਰਵਾਹ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਨਾਮ ਦੀ ਓਟ ਤੱਕੇਗਾ ਸਤਸੰਗਤ ਜੀ ਕਿਸੇ ਪੱਖੋਂ ਵੀ ਸਤਸੰਗਤ ਜੀ ਉਸ ਨੂੰ ਕੋਈ ਚਿੰਤਾ ਨਹੀਂ ਹੈ। ਇਹ ਪ੍ਰਤਾਪ ਕਲਯੁਗ ਦੇ ਅੰਦਰ ਅਬ ਕਲੂ ਆਏ ਔਰ ਇੱਕ ਨਾਮ ਬੋਵੋ ਬੋਵੋ ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਐਸਾ ਪਰਮੇਸ਼ਰ ਦੇ ਨਾਮ ਵਿਚ ਸਤਸੰਗ ਜੀ ਬਰਕਤ ਹੈ। ਦੂਸਰੇ ਪਕਸ਼ ਦੇ ਅੰਦਰ ਸਿਆਣਿਆਂ ਤੋਂ ਸੁਣੀਦਾ ਹੈ ਦੁੱਧ ਤਾਂ ਸਾਰੇ ਸਤਸੰਗਤ ਜੀ ਜੀਵ ਆਪੋ ਆਪਣੇ ਬੱਚਿਆਂ ਨੂੰ ਬਖਸ਼ਾਂ ਕਰਦੇ ਹਨ। ਮਾਤਾ ਦੁੱਧ ਦਿੰਦੀ ਬੱਚਿਆਂ ਵਾਸਤੇ ਪਸ਼ੂ ਪੰਛੀ ਸਤਸੰਗਤ ਜੀ ਆਪੋ ਆਪਣਾ ਚੋਗਾ ਦਿੰਦੇ ਚੁਪਾਏ ਪਸ਼ੂ ਦੁੱਧ ਦਿੰਦੇ। ਲੇਕਿਨ ਕਹਿੰਦੇ ਜਿਹੜਾ ਸ਼ੇਰਨੀ ਦਾ ਦੁੱਧ ਹੈ ਉਹ ਸੋਨੇ ਦੇ ਪਾਤਰ ਵਿਚ ਟਿਕ ਸਕਦਾ ਨਹੀਂ ਟਿਕਦਾ ਨਹੀਂ ਕਹਿੰਦੇ ਵਿਚ ਦੀ ਛੇਕ ਕੱਢ ਦਿੰਦਾ ਜੇ ਕੋਈ ਹੋਰ ਪਾਤਰ ਹੋਵੇ। ਇਸੇ ਤਰ੍ਹਾਂ ਸਤਸੰਗ ਜਿਵੇਂ ਦ੍ਰਿਸ਼ਟਾਂਤ ਪ੍ਰਮਾਣ ਦੁਆਰਾ ਸਮਝਾਇਆ ਜਾਂਦਾ ਹੈ ਸੋ ਗੁਰਬਾਣੀ ਜਿਹੜੀ ਸਤਸੰਗ ਜੀ ਅੰਮ੍ਰਿਤ ਰੂਪ ਕਿਉਂ ਅੰਮ੍ਰਿਤ ਤੋਂ ਵਾਸਤਵ ਵਿੱਚ ਨਾਮ ਹੀ ਹੈ, ਪਾਣੀ ਦਾ ਨਾਂ ਅੰਮ੍ਰਿਤ ਨਹੀਂ ਹੈ। ਸੋ ਐਸਾ ਜਿਹੜਾ ਸਤਸੰਗੀ ਅੰਮ੍ਰਿਤ ਨਾਮ ਹੈ ਉਹਦੇ ਵਾਸਤੇ ਆਪਾਂ ਨੂੰ ਅਧਿਕਾਰੀ ਬਣਨਾ ਚਾਹੀਏ, ਜਿਵੇਂ ਪਾਤਰ ਸੋਨੇ ਦਾ ਹੈ, ਉਹ ਸ਼ੇਰਨੀ ਦੇ ਦੁੱਧ ਨੂੰ ਸਤਸੰਗਤ ਜੀ ਟਿਕਾ ਲਵੇਗਾ ਆਪਦੇ ਵਿੱਚ, ਦੂਸਰੇ ਨਹੀਂ ਟਿਕਾ ਸਕਦੇ। ਇਸੇ ਤਰ੍ਹਾਂ ਅਧਿਕਾਰੀ ਦੇ ਹਿਰਦੇ 'ਚ ਸਤਸੰਗ ਜੀ ਨਾਮ ਵੱਸਦਾ ਹੈ, ਦੂਸਰੇ ਦੇ ਅੰਦਰ ਵੱਸਦਾ ਨਹੀਂ ਹੈ। ਸੋ ਅਧਿਕਾਰੀ ਬਣਨ ਵਾਸਤੇ ਆਪਾਂ ਗੁਰੂ ਕੀ ਸ਼ਰਨ ਵਿੱਚ ਆ ਕੇ ਕੀ ਕਰਤੱਵ ਕਰਦੇ ਹਾਂ? ਸਭ ਤੋਂ ਵੱਡੀ ਗੁਰੂ ਘਰ ਦੀ ਸੇਵਾ ਹੈ। ਜਿਸ ਵੇਲੇ ਆਈਦਾ ਹੈ, ਜੇ ਸਤਸੰਗਤ ਜੀ ਕੋਈ ਵੀ ਕਿਸੇ ਮਹਿਕਮੇ ਜਾਂਦਾ ਹੈ, ਜੋ ਪਹਿਲਾਂ ਹੀ ਹੰਕਾਰ ਨਾ ਬਣ ਕੇ ਜਾਵੇ ਕੁਝ, ਉਹਨੂੰ ਵਿਚਾਰੇ ਨੂੰ ਕੁਝ ਲੱਭਦਾ ਨਹੀਂ, ਸਾਰਿਆਂ ਪੱਖਾਂ ਤੋਂ ਹੱਥ ਜੋੜ ਕੇ ਜਾਵੇਗਾ ਕਿ ਮੈਂ ਤਾਂ ਬਿਲਕੁਲ ਹੀ ਨਿਮਾਣਾ ਹਾਂ, ਬਿਲਕੁਲ ਹੀ ਅਸਮਰੱਥ ਹਾਂ, ਸਾਰਿਆਂ ਪੱਖਾਂ ਤੋਂ ਆਪਣੀ ਕਮਜ਼ੋਰੀ ਹਾਜ਼ਰ ਕਰੇਗਾ, ਫਿਰ ਉਹਦੇ ਪੱਲੇ ਸਤਸੰਗਤ ਜੀ ਭਰੇ ਭਰਪੂਰ ਹੋ ਜਾਣਗੇ। ਜੇ ਕੋਈ ਥੋੜੀ ਜਿਹੀ ਸਤਸੰਗਤ ਜੀ ਵਿੱਚ ਹੋਮਾ ਲੈ ਕੇ ਜਾਵੇਗਾ, ਉਹ ਕਹੇ ਭਾਈ ਤੂੰ ਫਿਰ ਹੈ ਤਾਂ ਆਪਣੇ ਆਪ ਤੇ ਠੀਕ ਹੈ, ਫਿਰ ਆਇਆ ਕਾਹਨੂੰ ਹੈ। ਇਸੇ ਤਰ੍ਹਾਂ ਸਤਸੰਗਤ ਜੀ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਇੱਥੇ ਭਾਵੇਂ ਕੋਈ ਵਕਤਾ ਹੈ, ਭਾਵੇਂ ਕੋਈ ਸਰੋਤਾ ਹੈ, ਆਪਾਂ ਭਾਈ ਸਾਰੇ ਹੀ ਸਕੇ ਭੈਣ ਭਰਾਵਾਂ ਨਾਲ ਅਦਕ ਪਿਆਰ ਰੱਖਦੇ ਹਾਂ, ਔਰ ਗੁਰੂ ਸਾਹਿਬ ਦੀ ਪ੍ਰਸੰਨਤਾ ਵਾਸਤੇ ਨਲੋ ਕੀਰਤਨ ਦੁਆਰਾ ਕਥਾ ਦੁਆਰਾ ਕੀ ਪ੍ਰਯੋਜਨ ਹੈ ਕਿ ਹਰੀ ਪਰਮੇਸ਼ਰ ਦਾ ਨਾਮ ਕਿਵੇਂ ਨਾ ਕਿਵੇਂ ਹਿਰਦੇ 'ਚ ਟਿਕ ਜਾਵੇ, ਔਰ ਉਸ ਹਿਰਦੇ 'ਚ ਟਿਕੇਗਾ ਜਿੱਥੇ ਸਤਸੰਗ ਜੀ ਹਿਰਦੇ 'ਚ ਵਿਸ਼ੇ ਵਾਸ਼ਨਾ ਦੀ ਜ਼ਹਿਰ ਨਹੀਂ ਹੈ। ਅੰਮ੍ਰਿਤ ਤੇ ਜ਼ਹਿਰ ਇੱਕ ਥਾਂ ਨਹੀਂ ਟਿਕਿਆ ਕਰਦੇ। ਜੇ ਜ਼ਹਿਰ ਹੈ ਉੱਥੇ ਅੰਮ੍ਰਿਤ ਨਹੀਂ, ਜਿੱਥੇ ਅੰਮ੍ਰਿਤ ਹੈ ਉੱਥੇ ਜ਼ਹਿਰ ਨਹੀਂ ਹੈ, ਜਿੱਥੇ ਰਾਤਰੀ ਹੈ ਉੱਥੇ ਦਿਨ ਨਹੀਂ, ਜਿੱਥੇ ਦਿਨ ਹੈ ਉੱਥੇ ਰਾਤਰੀ ਨਹੀਂ। ਕੀ ਇਹ ਲੜਦੇ ਨੇ ਆਪਸ ਵਿੱਚ ਹੀ? ਲੜਦੇ ਵੀ ਨਹੀਂ। ਕਦੇ ਦਿਨ ਰਾਤ ਦੋਨੋਂ ਲੜਦੇ ਦੇਖੇ ਨੇ? ਸੁਭਾਅ ਦੋਨਾਂ ਦੇ ਅੱਡ ਅੱਡ। ਜਦੋਂ ਰਾਤਰੀ ਨੇ ਆਉਣਾ, ਦਿਨ ਨੇ ਪਿੱਛੇ ਹਟ ਜਾਣਾ ਹੈ। ਜਦੋਂ ਦਿਨ ਨੇ ਆਉਣਾ, ਰਾਤਰੀ ਨੇ ਅਭਾਵ ਹੋ ਜਾਣਾ ਹੈ। ਇਸੇ ਤਰ੍ਹਾਂ ਸਤਸੰਗਤ ਜੀ ਇਹ ਰਚਨਾ ਸਮਰੇਸ਼ਰ ਦੀ ਐਸੀ ਹੈ ਜੋ ਗੁਰਬਾਣੀ ਦਾ ਸਿਧਾਂਤ ਹੈ। ਆਪ ਜੀ ਨੇ ਇੰਨੀ ਬਾਣੀ ਕਿਉਂ ਰਚੀ ਹੈ ਕਿ ਸਾਡੇ ਗੁਰੂ ਕੇ ਸਿੱਖ ਹਰ ਵੇਲੇ ਕਲਗੀਧਰ ਪਾਤਸ਼ਾਹ ਦਾ ਬਚਨ ਖਾਲਸਾ ਜੀ ਦਦਾਰ ਖਾਲਸੇ ਕੇ ਪਰਚਾ ਸ਼ਬਦ ਦਾ। ਨੇਤਰਾਂ ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਸਿਨੇਮੇ ਵਗੈਰਾ ਪ੍ਰਸੰਨ ਹੁੰਦੇ ਰਹਿੰਦੇ ਹਾਂ। ਜੇ ਭਾਈ ਨੇਤਰਾਂ ਨਾਲ ਦੇਖਣਾ ਹੈ ਤਾਂ ਸੰਗਤ ਦੇ ਦਰਸ਼ਨ ਕਰਿਆ ਕਰੋ, ਔਰ ਖਾਲਸੇ ਦੇ ਦਰਸ਼ਨ ਕਰਿਆ ਕਰੋ, ਗੁਰਬਾਣੀ ਪੜਿਆ ਕਰੋ। ਮਨ ਪਰਚਾਉਣਾ ਹੈ ਜੇ ਕਰਕੇ, ਮਨ ਪਰਚਾਉਣ ਵਾਲੀਆਂ ਵਸਤੂਆਂ ਬਹੁਤ ਹਨ, ਕਲੱਬਾਂ ਬਣੀਆਂ ਹੋਈਆਂ ਥਾਂ ਥਾਂ, ਕਹਿੰਦੇ ਬਈ ਘਰ ਜੀ ਨਹੀਂ ਲੱਗਦਾ, ਚਲੋ ਉੱਥੇ ਮਨ ਪਰਚਾਵਾ ਹੋਊ, ਭਰਾ ਚਾਰੋ ਇਕੱਠੇ ਹੋ ਜਾਵਾਂਗੇ। ਲੇਕਿਨ ਪਰਚਾਈਏ ਮਨ ਨੂੰ ਉਸ ਢੰਗ ਨਾਲ ਜਿਹਦੇ ਵਿੱਚ ਗੁਰੂ ਸਾਹਿਬ ਦੀ ਪ੍ਰਸੰਨਤਾ ਹੋ ਜਾਵੇ। ਸੋ ਪਰਚਾ ਸ਼ਬਦ ਦਾ ਦਦਾਰ ਖਾਲਸੇ ਕਾ, ਜੇ ਗੁਰੂ ਕੇ ਸਿੱਖ ਨੇ ਮਨ ਦਾ ਪਰਚਾਵਾ ਪਰਚਣਾ ਹੈ ਤਾਂ ਭਾਈ ਉਹ ਗੁਰਬਾਣੀ ਚ ਪਰਚੇ। ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ, ਗੁਰਮੁਖ ਕੀਰਤਨ ਸੁਣੇ, ਗੁਰਮੁਖ ਆਤਮ ਵਿਚਾਰ ਕਰੇ। ਜੇ ਉਦੋਂ ਬਾਅਦ ਫਿਰ ਵੀ ਥੱਕ ਗਿਆ ਤਾਂ ਗੁਰਮੁਖ ਇਕੱਲਾ ਹੀ ਬੈਠ ਕੇ ਆਪਦੀ ਸਿਮਰਨ ਦੀ ਸਤਸੰਗ ਜੀ ਐਨ ਬਿਰਤੀ ਟਿਕਾ ਕਰਕੇ ਸਿਮਰਨ ਵਿੱਚ ਸਮਾਧੀ ਚ ਬੈਠ ਜਾਵੇ। ਸੋ ਇਹ ਆਪ ਜੀ ਦੀ ਸਤਸੰਗ ਜੀ ਆਗਿਆ ਹੈ। ਕਿਉਂ? ਜਿੱਥੇ ਆਪਾਂ ਬੈਠੇ ਹਾਂ ਇੱਥੇ ਗੁਰੂ ਸਾਹਿਬ ਨੇ ਜੋ ਭਾਈ ਹੁਕਮ ਕਰਨਾ ਉਹ ਆਪਾਂ ਨੂੰ ਸਤ ਸਤ ਕਰਕੇ ਜੇ ਮੰਨ ਲਵਾਂਗੇ ਤਾਂ ਉਹਦੇ ਚ ਆਪਣਾ ਹੀ ਭਲਾ ਹੈ। ਸੋ ਪ੍ਰੇਮੀਓ, ਗੁਜਰੀ ਰਾਗਣੀ ਹੈ, ਆਪ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਹਿਲਾਂ ਵਿਚਾਰ ਚੁੱਕੇ ਹਾਂ, ਤੀਸਰੇ ਪਾਤਸ਼ਾਹ ਦੇ ਕੱਲ ਸਤਸੰਗ ਸ਼ਬਦ ਆਰੰਭ ਹੋਏ ਨੇ, ਇੱਕ ਸ਼ਬਦ ਹੋ ਚੁੱਕਿਆ ਹੈ, ਅੱਗੇ ਆਪ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਦੀ ਮਹਿਮਾ ਕਰ ਰਹੇ ਹਨ। ਸੇਵਾ ਦੀ ਮਹਿਮਾ ਔਰ ਸੇਵਾ ਦਾ ਭੇਤ ਉਸੇ ਨੂੰ ਹੀ ਹੈ ਜਿਹਦੀ ਆਪ ਕੀਤੀ ਹੋਵੇ। ਜ਼ਿਮੀਂਦਾਰ ਹੈ, ਖੇਤੀ ਕਰਦਾ ਹੈ, ਭਾਵੇਂ ਲੱਖ ਦੁਨੀਆ ਦੇ ਉੱਤੇ ਡਿਗਰੀਆਂ ਐਗਰੀਕਲਚਰ ਦੀਆਂ ਪਾਸ ਕਰ ਲਈਆਂ, ਪੜ੍ਹਿਆ ਲਿਖਿਆ ਨੇ, ਪਰ ਜਿਹਾ ਜਿਹਾ ਅਨਪੜ੍ਹ ਜੱਟ ਨੂੰ ਤਜਰਬਾ ਨਾ, ਉਹਨੂੰ ਨਹੀਂ ਹੋ ਸਕਦਾ। ਉਹਨੇ ਕਾਗਜ਼ਾਂ ਚ ਹੀ ਖੇਤੀ ਕਰਨੀ ਸਿੱਖੀ ਹੈ, ਜਿਹਨੇ ਭਾਈ ਆਪ ਮਿੱਟੀ ਹੋ ਕੇ ਉੱਥੇ ਮਿਹਨਤ ਕੀਤੀ ਹੈ, ਤਜਰਬਾ ਤਾਂ ਉਸ ਨੂੰ ਹੈ। ਇਸੇ ਤਰ੍ਹਾਂ ਸੇਵਾ ਬੜੀ ਚੰਗੀ ਹੈ, ਕਰੋ ਜੀ, ਕਰਾਓ ਜੀ, ਪ੍ਰਚਾਰ ਕਰਨਾ, ਉਹ ਗੱਲ ਵੱਖਰੀ ਹੈ। ਜਿਹਨੇ ਹੱਥੀਂ ਸੱਚ ਸੰਗੀ ਸੇਵਾ ਕਰਕੇ ਦੇਖਦੀ ਨਾ, ਸੇਵਾ ਦਾ ਰਸ ਔਰ ਸੇਵਾ ਦਾ ਰਹੱਸ ਸਿਧਾਂਤ, ਉਹੀ ਹਰ ਤਰ੍ਹਾਂ ਸਾਰਿਆਂ ਪੱਖਾਂ ਤੋਂ ਸੱਚ ਸੰਗੀ ਜਾਣੂ ਹੈ। ਸੋ ਆਪ ਸੱਚੇ ਪਾਤਸ਼ਾਹ ਪਹਿਲੀ ਪੌੜੀ ਧਾਰਮਿਕ ਲਾਈਨ ਦੀ ਗੁਰੂ ਘਰ ਦੀ ਸੇਵਾ ਹੈ। ਭਾਵੇਂ ਆਪਾਂ ਪ੍ਰਾਤਨ ਮਤ ਨੂੰ ਖੰਡਨ ਕਰਦੇ ਹਾਂ, ਪਰ ਖੰਡਨ ਕਰਨਾ ਮਨਮਤ ਹੈ। ਜਿਤਨ ਮੈਂ ਆਪ ਵੀ ਵਿਚਾਰਦਾ ਹੁੰਦਾ, ਆਪ ਕਦੀ ਕਈ ਨਿਵੇਦਨ ਕੀਤਾ ਹੈ, ਪਖੰਡ ਦਾ ਖਾਲਸਾ ਵਿਰੋਧੀ ਹੈ, ਕਿਸੇ ਧਰਮ ਦਾ ਵਿਰੋਧੀ ਨਹੀਂ। ਹਾਂ, ਧਰਮ ਦੇ ਅੰਦਰ ਥੋੜਾ ਥੋੜਾ ਅੰਤਰਾ ਹੋਣਾ ਵੱਖਰੀ ਬਾਤ ਹੈ। ਸਮੇਂ ਸਮੇਂ ਅਨੁਸਾਰ ਬੀਓ ਬੀਜ ਪਤ ਲੈ ਗਏ, ਅਬ ਕਿਉਂ ਉੱਗ ਬੈ ਦਾਲ। ਜਦੋਂ ਬੀਜ ਸਾਬਤਾ ਸੀ ਝੋਲੀ ਚ, ਜਿੱਥੇ ਮਰਜ਼ੀ ਬੀਜ ਲਓ ਤਾਂ ਹਰਾ ਹੀ ਹੋ ਜਾਣਾ। ਜੇ ਆਪਣੇ ਪੱਲੇ ਚ ਦਾਲ ਪਏਗੀ, ਦਾਲ ਨੇ ਤਾਂ ਭਾਈ ਹਰਾ ਨਹੀਂ ਹੋਣਾ। ਅੱਜ ਕੱਲ ਯੁਗ ਦਾ ਸਮਾਂ ਇਹ ਦਾਲ ਦੀ ਨਿਆਈ ਹੈ। ਪਹਿਲੇ ਯੁਗਾਂ ਚ ਸਤਸੰਗ ਜੀ ਸਾਬਤੇ ਸੀ, ਧਰਮੀ ਲੋਕ ਵੀ ਸੀ, ਧਰਮ ਦੀ ਕਿਰਤ ਕਰਦੇ ਸੀ ਔਰ ਨਾਲ ਸੱਚ ਵੀ ਬੋਲਦੇ ਸੀ। ਅੱਜ ਨਾ ਸਾਡੇ ਕੋਲ ਧਰਮ ਦੀ ਕਿਰਤ ਰਹੀ ਸਰੀਰ ਕਰਕੇ, ਨਾ ਸਾਡੀ ਰਚਨਾ ਤੇ ਸੱਚ ਰਿਹਾ। ਇਸ ਦਾਲ ਨੂੰ ਸਤਸੰਗ ਜੀ ਬੀਜ ਕੇ ਕੀ ਖੱਟਾਂਗੇ? ਇਸ ਕਰਕੇ ਮਹਾਰਾਜ ਜੀ ਨੇ ਆਪਾਂ ਨੂੰ ਨਾਮ ਦੀਆਂ ਦੋ ਫਾਕੜਾਂ ਨਹੀਂ ਕੋਈ ਕਰ ਸਕਦਾ ਹੈ, ਦਾਨ ਦੀਆਂ ਕਰ ਸਕਦਾ ਹੈ। ਸੋ ਨਾਮ ਹੀ ਜਪਣ ਵਾਸਤੇ ਆ, ਪ੍ਰਪੂਜੋ ਨਾਮ ਅਰਾਧ, ਨਾਮ ਵੱਲ ਰੁਚੀ ਗੁਰੂ ਕੇ ਸਿੱਖਾਂ ਦੀ ਰਖਾਈ ਹੋਈ ਹੈ। ਸੋ ਪ੍ਰੇਮੀਓ, ਪੁਰਾਤਨ ਸਨਾਤਨ ਜਿਹੜਾ ਧਰਮ ਹੈ, ਉਹ ਕਹਿੰਦੇ ਪਹਿਲੇ ਦਰਜੇ ਦੇ ਕਰਮ ਕਾਂਡ, ਦੂਸਰੇ ਤੇ ਉਪਾਸ਼ਨਾ, ਤੀਸਰੇ ਤੇ ਗਿਆਨ। ਆਪਣੇ ਘਰ ਵਿਚ ਉਹ ਕਰਮ ਕਾਂਡ ਤੋਂ ਸੇਵਾ ਦੀ ਜਗ੍ਹਾ ਦਿੱਤੀ ਜਾਂਦੀ ਹੈ। ਸੇਵਾ, ਭਗਤੀ, ਗਿਆਨ ਹੈ, ਅੰਤਰਾ ਥੋੜਾ ਜਿਹਾ ਹੀ ਹੈ, ਕੋਈ ਖਿਆਲ ਫਰਕ ਨਹੀਂ। ਜੇ ਕਰਮ ਕਾਂਡ ਕਹਿ ਦਈਏ, ਜਦੇ ਹੀ ਆਵਾਜ਼ ਆ ਜਾਣੀ ਹੈ, ਲਓ ਜੀ ਕਰਮ ਕਾਂਡ ਤਾਂ ਪਹਿਲੇ ਹੀ ਬਾਹਮਣ ਫਸੇ ਸੀ, ਸਾਨੂੰ ਐਵੇਂ ਫਸਾਈ ਜਾਂਦੇ ਹੈ। ਇਹ ਸੇਵਾ ਦਾ ਨਾਂ ਹੀ ਕਰਮ ਕਾਂਡ ਹੈ। ਕਰਮ ਨਾਂ ਸਰੀਰ ਦਾ ਹੈ, ਜਿਹੜੇ ਸੀਟ ਕਰਕੇ ਕੰਮ ਕਰੇ ਜਾਂਦੇ ਉਹਨਾਂ ਦਾ ਨਾਂ ਕਰਮ ਹੈ। ਸੋ ਸਤ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਗੁਜਰੀ ਰਾਗਣੀ ਦੇ ਅੰਦਰ ਉਪਦੇਸ਼ ਦਿੰਦੇ ਨੇ, ਸੇਵਾ ਕਰਨ ਦਾ ਉਪਦੇਸ਼ ਦੇਣਾ ਬੜਾ ਸੁਖਾਲਾ ਹੈ, ਸੇਵਾ ਕਰਨੀ ਬੜੀ ਔਖੀ। ਮਾਨ ਅਮਾਨ ਮੰਦੇ ਸੋ ਸੇਵਕ ਨਾਹੀ, ਜਿਹਦੇ ਮਨ ਵਿਚ ਮਾਣ ਹੈ ਗੁਣਾਂ ਦਾ, ਅਪਮਾਨ ਹੈ ਸੁੰਦਰ ਸਰੂਪ ਦਾ, ਉਹ ਸੇਵਾ ਨਹੀਂ ਕਰ ਸਕਦਾ ਹੈ। ਸੋ ਜਿਹੜਾ ਸਤਸੰਗ ਜੀ ਆਪ ਦੀ ਦੇਹ ਦਾ ਸੇਵਕ ਹੈ, ਉਹ ਮਾਂ ਬਾਪ ਦੀ ਸੇਵਾ ਨਹੀਂ ਕਰ ਸਕਦਾ, ਕਹਿੰਦਾ ਮੇਰੇ ਤਾਂ ਹੱਥ ਰਿਬੜ ਗਏ, ਮੈਂ ਕੀ ਕਰਾਂ। ਸੋ ਪ੍ਰੇਮੀਓ, ਆਓ ਆਪ ਜੀ ਸਤਸੰਗ ਸੇਵਾ ਦੀ ਮਹੱਤਤਾ ਦੱਸਦੇ ਨੇ ਗੁਰੂ ਅਮਰਦਾਸ ਸਾਹਿਬ ਜੀ, ਨਾਲ ਹੀ ਨਾਮ ਵਿਚ ਬਿਰਤੀ ਜੋੜਨ ਦੀ ਯੁਗਤੀ ਦੱਸਣਗੇ।
ਗੁਜਰੀ ਮਹਲਾ ਤੀਜਾ, ਹਰ ਕੀ ਤੁਮ ਸੇਵਾ ਕਰੋ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਦਾਸਾਂ ਨੂੰ ਅਮਰ ਪਦਵੀ ਦੇਣ ਵਾਲੇ ਗੋਇੰਦਵਾਲ ਸਾਹਿਬ ਸਤਸੰਗ ਜੀ ਬਿਰਾਜਦੇ ਨੇ। ਆਪ ਨੇ 22 ਸਾਲ ਗੁਰਤਾ ਗੱਦੀ ਦੇ ਉੱਤੇ ਇਸਤ ਰਹਿ ਕੇ ਬੇਅੰਤ ਗੁਰਬਾਣੀ ਉਚਾਰਨ ਕੀਤੀ, ਅਤਿਅੰਤ ਸਤਸੰਗ ਜੀ ਗੁਰਸਿੱਖਾਂ ਨੂੰ ਬਖਸ਼ਾ ਕੀਤੀਆਂ, 22 ਮੰਜੀਆਂ, 22 ਬ੍ਰਹਮ ਗਿਆਨੀ ਬਣਾ ਕੇ ਥਾਂ ਥਾਂ ਤੇ ਗੁਰਮਤ ਦਾ ਪ੍ਰਚਾਰ ਕਰਨ ਭੇਜੇ। ਵਰਤਮਾਨ ਸਮੇਂ ਵਿਚ ਵੀ ਸਾਡੀਆਂ ਜਿੰਨੀਆਂ ਸੰਸਥਾ ਨੇ, ਸ਼੍ਰੋਮਣੀ ਕਮੇਟੀ ਕਹਿ ਲਓ, ਅਕਾਲੀ ਦਲ ਕਹਿ ਲਓ, ਚੀਫ ਖਾਲਸਾ ਦੀਵਾਨ ਕਹਿ ਲਓ, ਉਨ੍ਹਾਂ ਨੇ ਵੀ ਕਮਰ ਕਸੇ ਕੀਤੇ ਹੋਏ ਹਨ ਕਿ ਚਲੋ ਗੁਰਸਿੱਖੀ ਦਾ ਪ੍ਰਚਾਰ ਕਰੀਏ। ਉਨ੍ਹਾਂ ਕੋਲੇ ਕੀ ਸਾਧਨ ਹੈ? ਉਨ੍ਹਾਂ ਨੇ ਤਨਖਾਹਾਂ ਤੇ ਪ੍ਰਚਾਰਕ ਰੱਖੇ ਹੋਏ ਨੇ, ਪਰ ਉਨ੍ਹਾਂ ਨੇ ਤਨਖਾਹਾਂ ਤੇ ਪ੍ਰਚਾਰਕ ਤਾਂ ਰੱਖੇ ਨੇ, ਉਨ੍ਹਾਂ ਪ੍ਰਚਾਰਕਾਂ ਨੂੰ ਇਉਂ ਨਹੀਂ ਪੁੱਛਿਆ ਵੀ ਤੁਹਾਡੇ ਕੋਲ ਵੀ ਕਣਕ ਦਾ ਨਾਮ ਦਾ ਹੈਗਾ, ਤੁਸੀਂ ਵੀ ਧਰਮੀ ਹੋ ਕਿ ਦਿਖਾਵੇ ਦੇ ਹੀ ਹੋ, ਇਹ ਨਾ ਦੇਖਿਆ। ਲੇਕਿਨ ਗੁਰੂ ਕੇ ਸਤਸੰਗ ਜੀ ਇਹ ਨਿਯਮ ਰੱਖਦੇ, ਜਿੰਨਾ ਚਿਰ ਬ੍ਰਹਮ ਗਿਆਨ ਨਾ ਹੋ ਜਾਵੇ ਉਨਾ ਚਿਰ ਸਤਸੰਗ ਜੀ ਪ੍ਰਚਾਰ ਹੈ ਜਿਹੜਾ ਉਹਦੇ ਚ ਬਰਕਤ ਨਹੀਂ ਹੋਇਆ ਕਰਦੀ। ਜਿਹਨੇ ਆਪ ਨੀ ਸਤਸੰਗ ਜੀ ਕੀਤਾ, ਦੂਸਰੇ ਨੂੰ ਕਹਿੰਦਾ ਹੈ, ਉਹਦੀ ਸਤਸੰਗ ਜੀ ਕਹਿਣ ਦਾ ਕੋਈ ਭਾਵ ਨਹੀਂ, ਮਤਲਬ ਹੀ ਨਹੀਂ, ਨਾ ਉਹ ਸਕਾਰਤਾ ਹੈ। ਸੋ ਆਪ ਜੀ ਜਿੱਥੇ ਜਿੱਥੇ ਗੁਰਸਿੱਖਾਂ ਨੂੰ ਭੇਜਦੇ, ਪ੍ਰਚਾਰ ਵਾਸਤੇ ਬ੍ਰਹਮ ਗਿਆਨੀਆਂ ਨੂੰ ਭੇਜਦੇ। ਕਸ਼ਮੀਰ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਮਾਧੋ ਜੀ ਨੂੰ ਸਤਸੰਗ ਜੀ ਸੇਵਾ ਵਾਸਤੇ ਭੇਜਿਆ। ਨਾਲੇ ਸੰਗਤ ਵਿਚ ਕਹਿੰਦੇ, ਭਾਈ ਲੰਗਰ ਬੇਅੰਤ ਚੱਲਦਾ ਹੈ, ਜੇ ਸੰਗਤਾਂ ਜੋ ਭੇਟਾਂ ਕਰਨਗੀਆਂ ਉਹ ਸਾਨੂੰ ਭੇਜ ਦੇਣਾ। ਜਿਸ ਵੇਲੇ ਭਾਈ ਮਾਧੋ ਜੀ ਸਤ ਸੰਗਤ ਜੀ ਅੰਮ੍ਰਿਤ ਕਸ਼ਮੀਰ ਵਿਚ ਸ੍ਰੀਨਗਰ ਗਏ, ਕਥਾ ਕੀਰਤਨ ਸ਼ੁਰੂ ਹੋਇਆ, ਸੰਗਤਾਂ ਨੂੰ ਚਾਹ ਹੋਇਆ, ਬੜੀ ਭਾਰੀ ਸਤਸੰਗੀ ਰੌਣਕਾਂ ਦੇ ਸਹਿਤ ਸੰਗਤ ਲਾਹਾ ਲੈਣ ਲੱਗੀ। ਕੁਦਰਤੀ ਸਤਸੰਗਤ ਜੀ ਦੇਖੋ ਲੋ, ਬੱਚਿਆਂ ਦਾ ਦਿਲ ਬਹੁਤ ਹੀ ਕੋਮਲ ਹੋਇਆ ਕਰਦਾ, ਉਨ੍ਹਾਂ ਤੇ ਛੇਤੀ ਅਸਰ ਹੁੰਦਾ। ਕਿਸੇ ਬ੍ਰਾਹਮਣ ਦਾ ਲੜਕਾ ਸੀ, ਐਸਾ ਉਹਦੇ ਤੇ ਪ੍ਰਭਾਵ ਪਿਆ, ਰੋਜ਼ ਸਤਸੰਗਤ ਜੀ ਸੇਵਾ ਚ ਆਇਆ ਕਰੇ, ਭਾਂਡੇ ਮਾਂਜਿਆ ਕਰੇ ਸੰਗਤ ਦੇ ਲੰਗਰ ਦੇ, ਜੋ ਜੋ ਵੀ ਝਾੜੂ ਦਿਆ ਕਰੇ, ਸੇਵਾ ਚ ਐਸਾ ਰਸ ਆਇਆ ਉਸਨੂੰ, ਸੇਵਾ ਕਰਨ ਲੱਗ ਗਿਆ। ਜਦੋਂ ਸੇਵਾ ਕਰਨ ਲੱਗ ਗਿਆ, ਲੇਕਿਨ ਭਾਈ ਮਾਧੋ ਨੂੰ ਕੋਈ ਪਤਾ ਨਹੀਂ ਕੌਣ ਆਉਂਦਾ ਕੌਣ ਜਾਂਦਾ, ਚੋਰੀਆਂ ਹੋਣ ਲੱਗ ਗਈਆਂ ਸਤਸੰਗ ਸ੍ਰੀਨਗਰ ਦੇ ਵਿਚ, ਪਹਿਰਾ ਲੱਗਣ ਲੱਗ ਗਿਆ ਰਾਤ ਨੂੰ। ਉਹ ਬੇਚਾਰਾ ਅੱਧੀ ਰਾਤ ਐਨ ਸੇਵਾ ਸਮਾਪਤ ਹੋਈ ਤੋਂ ਬਰਤਨ ਸਾਫ਼ ਕਰਕੇ ਸਭ ਕੁਝ ਫਿਰ ਘਰ ਨੂੰ ਜਾ ਰਿਹਾ, ਪੁਲਿਸ ਨੇ ਪਕੜ ਲਿਆ, ਕਹਿੰਦੇ ਕਿੱਥੋਂ ਆਇਆ, ਕਹਿੰਦੇ ਜੀ ਮੈਂ ਸੇਵਾ ਕਰਕੇ ਆਇਆ, ਸੰਗਤ ਕਰਕੇ ਆਇਆ। ਕਹਿੰਦੇ ਨਹੀਂ, ਤੇਰੇ ਵਰਗੇ ਅੱਧੀ ਰਾਤੋਂ ਤੁਰੇ ਫਿਰਦੇ ਆ ਮੁੰਡੇ ਚੋਰ ਹੁੰਦੇ ਆ, ਸਵੇਰੇ ਛੱਡਾਂਗੇ, ਅੰਦਰ ਕਰ ਦਿੱਤਾ। ਕਹਿੰਦੇ ਕਿਹਦਾ ਪੁੱਤਰ ਹੈ ਤੂੰ, ਪਿਤਾ ਦਾ ਨਾਂ ਲਿਆ, ਜਿਹਨੇ ਪਿਤਾ ਨੂੰ ਬੁਲਾਇਆ, ਕਹਿੰਦੇ ਤੇਰਾ ਪੁੱਤਰ ਹੈ। ਉਹ ਖਿਜਿਆ ਹੋਇਆ ਸੀ ਵੀ ਘਰ ਦਾ ਕੰਮ ਨਹੀਂ ਕਰਦਾ, ਨਾ ਦੁਕਾਨ ਤੇ ਜਾਂਦਾ। ਪੁਲਿਸ ਵਾਲਿਆਂ ਨੂੰ ਕਹਿੰਦਾ ਮੇਰਾ ਨਹੀਂ ਪੁੱਤਰ ਪੱਤਰ ਹੈ ਇਹ, ਜਵਾਬ ਦੇ ਕੇ ਮੁੜ ਗਿਆ। ਜਦ ਪੁੱਤਰ ਨੇ ਜਵਾਬ ਦੇ ਦਿੱਤਾ, ਪਿਤਾ ਨੇ ਜਵਾਬ ਦੇ ਦਿੱਤਾ, ਹੋਰ ਉਹਦਾ ਆਸਰਾ ਕੀ ਹੈ। ਕਹਿਣ ਲੱਗਾ ਚੰਗਾ ਤੁਸੀਂ ਸੰਗਤ ਤੋਂ ਪੁੱਛ ਲਓ ਜਾ ਕੇ, ਮੈਂ ਚੋਰ ਨਹੀਂ ਹਾਂ, ਮੈਂ ਤਾਂ ਗੁਰੂ ਕੀ ਸੰਗਤ ਵਿਚ ਹਾਜ਼ਰੀ ਭਰਦਾ ਹਾਂ। ਜਦੋਂ ਸਤਸੰਗਤ ਜੀ ਭਾਈ ਮਾਧੋ ਨੂੰ ਜਾ ਕੇ ਪੁੱਛਿਆ, ਸਾਧ ਚੋਰ ਸਾਹਿਬ ਬ੍ਰਹਮ ਪਛਾਣੋ, ਕਹਿੰਦਾ ਭਾਈ ਸੰਗਤ ਚਾਹੇ ਕੋਈ ਚੋਰ ਆ ਜੇ ਚਾਹੇ ਕੋਈ ਸਾਧ ਆ ਜੇ, ਸਾਰਿਆਂ ਦੇ ਅੰਦਰ ਬ੍ਰਹਮ ਹੀ ਬ੍ਰਹਮ ਹੈ। ਇਹ ਬਿਰਤੀ ਮਹਾਂਪੁਰਖ ਦੀ ਹੁੰਦੀ ਹੈ, ਬ੍ਰਹਮ ਗਿਆਨੀ ਦੀ। ਉਹਨੇ ਆਪਣੀ ਬਿਰਤੀ ਅਨੁਸਾਰ ਸਤਸੰਗ ਜੀ ਬਚਨ ਕਹਿ ਦਿੱਤੇ। ਤੁਰਕਾਂ ਦਾ ਰਾਜ ਸੀ, ਦਇਆ ਤਾਂ ਬਿਲਕੁਲ ਹੀ ਨਹੀਂ ਸੀ, ਹੰਕਾਰ ਵਿਚ ਅੰਨੇ ਸਨ। ਕਹਿੰਦੇ ਚਾੜਦੇ ਹੋਏ ਨੂੰ ਕਹਿੰਦੇ ਸੂਲੀ, ਇੱਕ ਨੂੰ ਚਾੜਾਂਗੇ ਫਿਰ ਸਾਰੇ ਚੋਰ ਡਰ ਕੇ ਸ੍ਰੀਨਗਰ ਛੱਡ ਜਾਣਗੇ। ਸਤਸੰਗਤ ਜੀ ਹੁਕਮ ਕਰ ਦਿੱਤਾ, ਜਿਸ ਵੇਲੇ ਉਸ ਨੂੰ ਸੂਲੀ ਚਾੜਨ ਲੱਗੇ, ਸੂਲੀ ਬੜੀ ਸਤਸੰਗ ਕੋਝੇ ਢੰਗ ਦੀ ਹੋਇਆ ਕਰਦੀ, ਲੱਕੜ ਨੂੰ ਸਤਸੰਗ ਜੀ ਉੱਤੋਂ ਤਿੱਖਾ ਕਰਕੇ ਕੀਲੇ ਛਿੱਲ ਕੇ ਤੇਤੇ ਨਾਲ ਤਾਹਾਂ ਨੂੰ ਟੰਗ ਦੇ ਖੜੀ ਕਰ ਦੇਣਾ, ਉੱਤੇ ਨਗਨ ਕਰਕੇ ਸਤਸੰਗਤ ਜੀ ਵਿਸ਼ ਬਿਠਾ ਦੇਣਾ, ਥੱਲਿਓ ਤਾਹਾਂ ਨੂੰ ਹੌਲੀ ਹੌਲੀ ਭਾਰ ਦੇ ਨਾਲ ਉਹ ਲੱਕੜ ਸਾਰੇ ਸਰੀਰ ਦੇ ਵਿੱਚ ਦੀ ਲੰਘ ਜਾਣੀ। ਜਿਸ ਵੇਲੇ ਸਤਸੰਗਤ ਜੀ ਬੱਚੇ ਨੂੰ ਸੂਲੀ ਚਾੜਨ ਲੱਗੇ, ਉਸੇ ਵੇਲੇ ਸਤਸੰਗ ਜੀ ਸੂਲੀ ਤੇ ਲੈਗਰਾਂ ਫੁੱਟ ਆਈਆਂ ਹਰੀਆਂ, ਐਨ ਜਿਵੇਂ ਸਤਸੰਗ ਜੀ ਬੇਰੀ ਚੋਂ ਲੈਗਰ ਫੁੱਟਦੀ ਹੈ। ਕਹਿੰਦੇ ਵੀ ਇਹ ਤਾਂ ਬਹੁਤ ਨਰਮ ਹੈ, ਫੇਰ ਵੀ ਭਰੋਸਾ ਨਹੀਂ ਆਇਆ। ਕਹਿੰਦੇ ਲਿਆਓ ਲੋਹੇ ਦਾ ਉੱਤੇ ਸੰਭ ਚਾੜੀਏ। ਸਤਸੰਗਤ ਜੀ ਲੋਹੇ ਦਾ ਜਿਹੜਾ ਸੀ ਨਾ ਸੰਭ, ਉਹ ਵੀ ਢਲ ਗਿਆ। ਸੇਵਾ ਵਿਚ ਇੰਨੀ ਬਰਕਤ ਹੈ, ਗੁਰੂ ਘਰ ਦੀ ਸੇਵਾ ਉਸ ਲੜਕੇ ਨੇ ਕੀਤੀ। ਉਸ ਵੇਲੇ ਸਤਸੰਗ ਜੀ ਉਸ ਨੂੰ ਰਿਹਾ ਕਰ ਦਿੱਤਾ, ਕਹਿੰਦੇ ਇਹ ਤਾਂ ਕੋਈ ਗੈਬੀ ਸ਼ਕਤੀ ਹੈ। ਸੋ ਜਿਸ ਵੇਲੇ ਆਪ ਜੀ ਗੁਰਮਤ ਦਾ ਪ੍ਰਚਾਰ ਕਰਕੇ ਕਸ਼ਮੀਰ ਵਿਚੋਂ ਆਏ, ਭਾਈ ਮਾਧੋ ਜੀ ਧੰਨ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ। ਹੇ ਭਾਈ ਮਾਧੋ ਜੀ, ਜਿਹੜਾ ਤੇਰੀ ਸੰਗਤ ਵਿਚ ਆ ਗਿਆ ਉਹੀ ਤਰ ਗਿਆ। ਨਾਲੇ ਇਸ਼ਾਰੇ ਨਾਲ ਕਹਿ ਦਿੱਤਾ ਗੁਰਪ੍ਰਸਾਦ ਪਰਮਪਦ ਪਾਇਆ, ਤੇਰੀ ਸੰਗਤ ਵਿਚ ਸੇਵਾ ਦਾ ਲਾਹਾ ਲੈਣ ਵਾਲੇ, ਸਿਮਰਨ ਦਾ ਲਾਹਾ ਲੈਣ ਵਾਲਿਆਂ ਨੂੰ ਉੱਚ ਪਦਵੀ ਪ੍ਰਾਪਤ ਹੋਈ, ਸੂਕੇ ਕਾਸ਼ਟ ਹਰਿਆ, ਸੇਵਾ ਕਰਕੇ ਪਰਮ ਪਦਵੀ ਨੂੰ ਉਹ ਬੱਚੇ ਨੇ ਪਾ ਲਿਆ। ਜਿਹੜੀਆਂ ਲੱਕੜ ਦੀਆਂ ਸੂੜੀਆਂ ਸੀ ਨਾ ਸੁੱਕੀਆਂ, ਉਹ ਵੀ ਹਰੀਆਂ ਭਰੀਆਂ ਹੋ ਗਈਆਂ। ਉਸ ਵੇਲੇ ਭਾਈ ਮਾਧੋ ਤੋਂ ਅੰਤਰਜਾਮੀ ਸੀ, ਸਤਸੰਗਤ ਜੀ ਬ੍ਰਹਮ ਗਿਆਨੀ ਸੀ, ਜਦੇ ਮਹਾਰਾਜ ਦੇ ਚਰਨ ਪਕੜ ਲਏ, ਫਿਰ ਸੱਚੇ ਪਾਤਸ਼ਾਹ ਇਹ ਆਪ ਜੀ ਦੀ ਹੋਈ ਕਿਰਪਾ ਹੈ। ਸਤਸੰਗਤ ਜੀ ਭਾਵ ਕੀ, ਜਿਹੜੇ ਸੇਵਾ ਚ ਸਿਮਰ ਚ ਨਿਪੁੰਨ ਹੁੰਦੇ ਨਾ ਵਿਅਕਤੀ, ਉਹਨਾਂ ਨੂੰ ਸੱਚੇ ਪਾਤਸ਼ਾਹ ਥਾਂ ਥਾਂ ਤੇ ਗੁਰਮਤਿ ਦਾ ਪ੍ਰਚਾਰ ਕਰਨ ਭੇਜਦੇ। ਸੋ ਪ੍ਰੇਮੀਓ, ਆਪ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ 'ਚ ਕੋਈ ਕਸਰ ਨਹੀਂ ਛੱਡੀ। ਪਹਿਲਾਂ ਸਾਰੀ ਜ਼ਿੰਦਗੀ 18 ਵਾਰੀ ਗੰਗਾ ਤੇ ਸਤਸੰਗ ਜੀ ਜਾਣਾ, ਪੈਦਲ ਤੁਰ ਕੇ ਜਾਣਾ, ਫਿਰ ਆਉਣਾ, ਨਾਲੇ ਸਤਸੰਗ ਜੀ ਜਾਪ ਜਪਦੇ ਜਾਣਾ, ਉਹ ਫਲ ਕੀ ਮਿਲਿਆ? 31 ਔਰ ਪੰਥ ਸਿੱਧ 35 ਨਾ ਖੀਨੋ, ਗੁਰਬਾਣੀ ਕਹਿੰਦਾ ਹੈ 31 ਤੇ ਇੱਕ ਹੋਰ 31, 31 ਔਰ ਪੰਥ ਸਿੱਧ, 5 ਹੋਰ, 35 ਨਾ ਖੀਣੋ, 35 ਹੋਰ। 72 ਸਾਲ ਦੀ ਉਮਰ ਹੋ ਗਈ, ਸਾਰੇ ਜਿੰਦੇ ਹੋਏ ਸਾਹਿਬ, ਨਾ ਖੀਣੋ, ਬਲ ਨਹੀਂ ਖੀਣ ਹੋਇਆ। ਨਹੀਂ, 72 ਸਾਲ ਦੀ ਉਮਰ ਤਾਂ ਸਤਸੰਗ ਜੀ ਵਢੇਪਾ ਆ ਜਾਂਦਾ ਪੂਰਾ। 72 ਸਾਲ ਦੀ ਆਯੂ ਵਿੱਚ ਬਸਰਕੇ ਤੋਂ ਜਾ ਕੇ ਸਤਸੰਗ ਜੀ ਖੰਡੂਰ ਸਾਹਿਬ ਜਾ ਕੇ ਸੇਵਾ ਸਾਂਭੀ, ਐਸੀ ਸੇਵਾ ਸਾਂਭੀ, 12 ਸਾਲ ਸਤਸੰਗ ਜੀ ਗਾਗਰ ਚੱਕ ਕੇ ਪਾਣੀ ਢੋਇਆ ਗੁਰੂ ਘਰ ਦਾ। ਉਹ ਉਪਦੇਸ਼ ਸੱਚੇ ਪਾਤਸ਼ਾਹ ਦੇ ਰਹੇ ਨੇ ਜਿਨ੍ਹਾਂ ਨੇ ਆਪ ਸਤਸੰਗ ਦੀ ਸੇਵਾ ਕੀਤੀ। ਸੋ ਆਪ ਜੀ ਨੇ ਖੰਡੂਰ ਸਾਹਿਬ ਤੋਂ ਵਿਆਸਾ ਤੋਂ ਜਲ ਲਿਆਉਣਾ, ਪਿਛੜ ਖੋੜੀ ਜਾਣਾ ਕਿ ਪਿੱਠ ਨਾ ਹੋ ਜਾਵੇ ਖੰਡੂਰ ਸਾਹਿਬ ਵੱਲ ਨੂੰ, ਬਹੁਤ ਦੂਰ ਜਾ ਕੇ ਫਿਰ ਉਹਦੇ ਨੂੰ ਕਰਕੇ ਚੱਲਣਾ, ਵਿਆਸਾ ਤੇ ਜਾ ਕੇ ਇਸ਼ਨਾਨ ਕਰਨਾ, ਅੱਧੀ ਰਾਤ ਤੋਂ ਤੜਕੇ ਉਥੋਂ ਗਾਗਰ ਲਿਆ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਣਾ, ਸਾਰਾ ਦਿਨ ਫਿਰ ਲੰਗਰ ਵਾਸਤੇ ਪਾਣੀ ਢੋਣਾ। ਐਸੀ ਸੇਵਾ ਕੀਤੀ ਸਤਸੰਗ ਜੀ, ਫਿਰ ਕਦਰ ਕਿੰਨੀ ਕੁ ਸੀ? ਆਪਾਂ ਜੇ ਸੇਵਾਦਾਰ ਦੀ ਕਦਰ ਨਾ ਕਰੀਏ, ਉਹ ਦੂਜੇ ਦਿਨ ਕਹੂਗਾ ਮੇਰੀ ਤਾਂ ਇੱਥੇ ਕੋਈ ਕਦਰ ਹੀ ਨਹੀਂ। ਦੇਖੋ, ਗੁਰੂ ਕੀ ਪਦਵੀ ਪ੍ਰਾਪਤ ਹੋਣ ਵਾਲੀ ਹੈ, ਅਵਸਥਾ ਇਹੀ ਜੀ ਹੈ। ਤੀਸਰੇ ਸਰੂਪ ਵਿੱਚ ਆਪਣੀ ਆ ਸੇਠੀ ਨੂੰ ਉਤਾਰਨਾ, ਇਹੀ ਜੀ ਗੁਰਬਾਣੀ ਹਿਰਦੇ ਚੋਂ ਸੁਫੁਰਨ ਹੋਣੀ ਹੈ। ਪਰ ਗਾਗਰ ਲਈ ਆ ਰਹੇ, ਮਾਘ ਦਾ ਮਹੀਨਾ, ਮੀਂਹ ਪਿਆ ਰਿਹਾ, ਠੁਰ ਠੁਰ ਕਰਦੇ ਹੈ, ਅੱਗੇ ਲੋਕ ਗਰੀਬ ਸੀ, ਆਪਣੀ ਝੌਂਪੜੀ ਘਰ ਮਸਾ ਬਣਾਉਂਦੇ, ਬਾਗੜਾ ਕੌਣ ਬਗਲਦਾ ਸੀ? ਜਰਾਹੇ ਦੇ ਵਿਹੜੇ ਬੈਜੀ ਸਤਸੰਗੀ ਡੰਡੀ ਸੀ, ਨੰਗੇ ਆ ਰਹੇ ਹੈ ਜਿੱਥੇ ਸਤਸੰਗ ਜੀ, ਉਹਨਾਂ ਦਾ ਤਾਣੀ ਤੰਡ ਵਾਲਾ ਕੀਲਾ ਹੁੰਦਾ, ਉਹਦੇ ਨਾਲ ਠੁੱਡ ਵੱਜ ਗਿਆ, ਘੜਕ ਦੇਣੇ ਡਿੱਗ ਪਏ ਸਮੇਤ ਘੜੇ ਦੇ, ਪਾਣੀ ਡੁੱਲਣ ਨਹੀਂ ਦਿੱਤਾ ਹੈ, ਖੜਾਕ ਹੋਇਆ ਡਿੱਗਦਿਆਂ ਤੋਂ, ਅੰਦਰ ਆਵਾਜ਼ ਗਈ। ਜਰਾਹਾ ਕਹਿੰਦਾ ਕੌਣ ਆ ਵਿਹੜੇ ਚ ਆਪਣੇ? ਜਰਾਹੀ ਕਹਿੰਦੀ ਅਮਰੂਪ ਨਥਾਵਾਂ। ਆਹ ਬਚਨ ਸਤਸੰਗ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹੇ, ਪਰ ਸੇਵਾ ਫੇਰ ਵੀ ਛੱਡੀ ਨਹੀਂ। ਕੀ ਮੋਹ ਨਿਕਲਿਆ ਕਮਲੀਏ? ਨਥਾਵਾਂ ਤਾਂ ਉਦੋਂ ਸੀ ਜਦੋਂ ਗੁਰੂ ਅੰਗਦ ਦੇਵ ਜੀ ਸੇਵਾ ਚ ਨਹੀਂ ਆਇਆ। ਥਾਨ ਬਹੂਨ ਫਿਰ ਫੁੱਟ ਉਠਾਵਾ ਜਦੋਂ ਆਹ ਜੂਨ ਚੋਂ ਦੂਸਰੀ ਜੂਨ ਚ, ਉਸ ਜੂਨ ਚੋਂ ਅਗਲੀ ਜੂਨ ਵਿਚ ਨਥਾਵੇਂ ਤਾਂ ਅਸੀਂ ਹਾਂ। ਮੈਂ ਤਾਂ ਨਥਾਵਿਆਂ ਦਾ ਸਾਂ, ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਜਿੱਦਣ ਦਾ ਮੈਂ ਇੱਥੇ ਆਇਆ ਉਦਣ ਦਾ ਮੈਂ ਨਥਾਵਾਂ ਨਹੀਂ ਹਾਂ, ਤੂੰ ਮੈਨੂੰ ਨਥਾਵਾਂ ਕਿਉਂ ਕਹਿੰਦੀ ਹੈ? ਐ ਕਹਿ ਕੇ ਲੰਘ ਗਏ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖੰਦੇ। ਉਹ ਲੋਚਨ ਉਹਨਾਂ ਗੁਣਾਂ ਨੂੰ, ਉਹ ਅਹੰਕਾਰ ਛਿੜਦੇ, ਉਹ ਕਦੇ ਸੁੱਖ ਨਹੀਂ ਪਾ ਸਕਦੇ ਅਹੰਕਾਰੀ। ਤੋ ਸਤਸੰਗਤ ਜੀ ਕੀ ਹੋਇਆ? ਜੋ ਮੂੰਹੋਂ ਬਚਨ ਕਹੇ ਉਹ ਸੱਤ ਹੋਏ, ਉਹ ਕਮਲੀ ਹੋਈ। ਜਲਾਹੇ ਨੇ ਗੁਰੂ ਅਮਰ ਅੰਗਦ ਦੇਵ ਜੀ ਦੇ ਚਰਨਾਂ ਚ ਲਿਆਂਦੀ। ਮਹਾਰਾਜ ਕਿਹਾ, ਅੱਛਾ ਭਾਈ, ਇਹ ਹੋਜੂ ਠੀਕ, ਆਪਣੀ ਮੌਤ ਚ ਰਿਹਾ ਕਰੂ ਤੇ ਇਹ ਵੀ ਇਹਦਾ ਵੀ ਭਲਾ ਹੋਵੇਗਾ, ਨਾਲ ਹੀ ਤੁਸੀਂ ਨਗਰ ਛੱਡ ਜਾਓ। ਉਹ ਚਲੇ ਗਏ ਸਤਸੰਗ ਜੀ ਉੱਥੇ ਖੰਡੀ ਸਾਹਿਬ ਸਥਾਨ ਤੇ, ਅੱਜ ਗੁਰਦੁਆਰਾ ਸਾਹਿਬ ਸੋਭਦਾ ਹੈ। ਸੋ ਆਪ ਸੱਚੇ ਪਾਤਸ਼ਾਹ ਨੇ ਸਤਸੰਗ ਜੀ ਬੜੀ ਭਾਰੀ 12 ਸਾਲ ਜਲ ਢੋਣ ਦੀ ਘਟਨਾ ਕੀਤੀ, ਨਾਲ ਹੀ ਇਕੱਲੀ ਸੇਵਾ ਨਹੀਂ, 21 ਜਪਜੀ ਸਾਹਿਬ ਦੇ ਰੋਜ਼ ਪਾਠ ਕਰਿਆ ਕਰਦੇ। ਜਦੋਂ ਵਿਹਲ ਮਿਲਦਾ ਜਿੱਥੇ ਬੈਠਦੇ, ਉਹ ਵੀ ਸਥਾਨ ਗੁਰੂ ਅਮਰਦਾਸ ਜੀ ਦਾ, ਕਿ ਉੱਥੇ ਆਪ ਜੀ ਜਪਜੀ ਸਾਹਿਬ ਦੇ ਪਾਠ ਵਾਰ ਵਾਰ ਕਰਦੇ ਹੀ ਰਹਿੰਦੇ। ਐਸੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਇਹ ਭਾਈ ਸੇਵਾ ਵਾਸਤੇ ਸੰਗਤਾਂ ਨੂੰ ਪ੍ਰੇਰ ਰਹੇ ਨੇ। ਜੇ ਸੇਵਾ ਨੂੰ ਨਾ ਪ੍ਰੇਰਦੇ, ਅੱਜ ਸਤਸੰਗ 84 ਲੱਖ ਜੂਨਾਂ ਦਾ ਚੱਕਰ ਕੱਟਣ ਵਾਲੀ ਬੌਲੀ ਸਾਹਿਬ ਨੂੰ ਕੌਣ ਤਿਆਰ ਕਰਦਾ? ਸਿੱਖ ਸੰਗਤਾਂ ਨੂੰ ਪ੍ਰੇਰ ਕੇ ਸੇਵਾ ਚ ਲਾਇਆ, ਬੌਲੀ ਸਾਹਿਬ ਰਚ ਦਿੱਤੀ, ਬੜੇ ਭਾਰੀ ਮਹਾਤਮਾ ਰਚ ਦਿੱਤੇ, ਗੰਗਾ ਦੇ ਚਸ਼ਮੇ ਕੱਢ ਕੇ ਰੱਖ ਦਿੱਤੇ ਸਤ ਚੰਗਤ ਜੀ ਕੋ ਬੋਰੀ ਸਾਹਿਬ ਚੋਂ, ਦੱਸ ਦਿੱਤਾ ਕਿ ਭਾਈ ਗੰਗਾ ਤੇ ਸਾਡੀ ਬੋਰੀ ਸਾਹਿਬ ਕੋਈ ਅੰਤਰਾ ਨਹੀਂ ਹੈ। ਐਸੇ ਸਤ ਚੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਇਹ ਉਪਦੇਸ਼ ਦੇ ਰਹੇ ਨੇ, ਆਪ ਸੁਣੋ।
ਹਰ ਕੀ ਤੁਮ ਸੇਵਾ ਕਰੋ,
ਹੇ ਪ੍ਰੇਮੀਓ ਹਰ ਕੀ ਤੁਮ ਸੇਵਾ ਕਰੋ, ਹਰੀ ਪਰਮੇਸ਼ਵਰ ਦੀ ਭਾਈ ਤੁਸੀਂ ਸੇਵਾ ਕਰੋ। ਹੁਣ ਹਰੀ ਦਿਸਦਾ ਤਾਂ ਨਹੀਂ ਹੈ, ਜੇ ਆਪਾਂ ਕਿਸੇ ਦੀ ਕਹਿ ਦਈਏ ਵੀ ਫਲਾਣੇ ਦੀ ਸੇਵਾ ਕਰ, ਕਦੇ ਵੀ ਲੱਭ ਕੇ ਦੱਸੋ ਕਿੱਥੇ ਆ ਉਹ, ਸਾਕਾਰ ਰੂਪ ਚ ਚਾਹੀਦਾ ਕਿ ਨਹੀਂ। ਹੁਣ ਹਰੀ ਦਾ ਤਾਂ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ, ਸੇਵਾ ਕਿਵੇਂ ਕਰੋਗੇ? ਇਸੇ ਕਰਕੇ ਵਿੱਚ ਸੰਗਤ ਹਰ ਪਾ ਬੱਸੈ ਜੀਓ, ਹਰੀ ਪ੍ਰਭੂ ਸੰਗਤ ਦੇ ਵਿੱਚ ਬੱਸਦਾ ਹੈ। ਜਿਨ੍ਹਾਂ ਨੇ ਸੰਗਤ ਦੀਆਂ ਖੁਸ਼ੀਆਂ ਲੈ ਲਈਆਂ ਉਨ੍ਹਾਂ ਨੇ ਭਾਈ ਗੁਰੂ ਦੀਆਂ ਖੁਸ਼ੀਆਂ ਲੈ ਲਈਆਂ। ਹੇ ਪ੍ਰੇਮੀਓ ਸਦਾ ਵਾਸਤੇ ਜਿਤਨੀ ਆ ਸ੍ਰਿਸ਼ਟੀ ਹੈ, ਬਹੁਤ ਸਾਰੇ ਐਸੇ ਪ੍ਰੇਮੀ ਤੁਸੀਂ ਦੇਖੋਗੇ ਭੋਲੇ ਭਾਲੇ, ਉਹ ਰਾਹਾਂ ਨੂੰ ਪੱਧਰ ਕਰਨਗੇ, ਰਾਹਾਂ ਚੋਂ ਕੰਡੇ ਚੱਕਣਗੇ ਕਿ ਸੱਚ ਸੰਗਤ ਜੀ ਉਹ ਮਨਮਤੀਏ ਨਹੀਂ, ਉਹ ਸਾਰੇ ਪਰਮੇਸ਼ਰ ਦਾ ਰਚਨਾ ਸਮਝਦੇ ਨੇ ਕਿ ਆ ਜਿਤਨੀ ਸ੍ਰਿਸ਼ਟੀ ਹੈ ਵਾਹਿਗੁਰੂ ਦੀ ਹੋਈ ਹੈ, ਹਰੇਕ ਦਾ ਭਲਾ ਲੋਚਦੇ ਹਨ ਭਾਈ ਘਨੱਈਏ ਮਾਮੂ। ਸੋ ਉਹ ਵੀ ਸਤਸੰਗ ਜੀ ਸੇਵਾ ਉਹਨਾਂ ਦੀ ਦੇਖੇ ਵਿੱਚ ਹੈ। ਤਾਂ ਆਪ ਜੀ ਕਹਿੰਦੇ ਨੇ ਸੇਵਾ ਤਾਂ ਕਰੋ ਪਰ ਹਰੀ ਦੀ ਸੇਵਾ ਸਮਝ ਕੇ ਕਰੋ। ਇੱਥੇ ਆਉਣਾ ਕਹੋ ਮੈਂ ਤੁਹਾਡੀ ਸੇਵਾ ਕਰਦਾ ਮਰ ਗਿਆ ਹੋਏ, ਕਮੇਟੀ ਵਾਲਿਓ ਮੈਨੂੰ ਤੁਸੀਂ ਕੁਛ ਨਹੀਂ ਦਿੱਤਾ ਉਰਾ ਪਰਾ, ਨਹੀਂ। ਸੇਵਾ ਇਹ ਸਮਝੋ ਅਸੀਂ ਕਿਸੇ ਵਿਅਕਤੀ ਦੀ ਨਹੀਂ ਕੀਤੀ, ਅਸੀਂ ਸੇਵਾ ਕੀਤੀ ਹੈ ਇੱਥੇ ਆ ਕੇ ਗੁਰੂ ਕੀ। ਔਰ ਨਾਲੇ ਸੂਖਸ਼ਮ ਅੰਗਤਾ ਵੀ ਰੱਖਣੀ ਕਿ ਮੈਂ ਕਰੀ ਹੈ। ਹੇ ਮਹਾਰਾਜ ਜੇ ਤੰਦਰੁਸਤੀ ਨਾ ਦਿੰਦਾ, ਆ ਸਰੀਰ ਤੁਹਾਡੀ ਦੇਣ ਹੈ, ਇਹ ਤੁਸੀਂ ਨਾ ਦਿੰਦੇ ਤਾਂ ਸੇਵਾ ਇੱਥੇ ਕਿਹਨੇ ਕਰਨੀ ਸੀ? ਜੇ ਤੁਸੀਂ ਪ੍ਰੇਮ ਨਾ ਬਖਸ਼ਦੇ ਫੇਰ ਨਹੀਂ ਸੀ ਹੋਣੀ। ਜੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਹੈ, ਇਹ ਕਿਸੇ ਖਰੀਦ ਕੇ ਲਿਆਂਦਾ ਦੁਕਾਨ ਤੋਂ? ਆਪਾਂ ਮਨ ਵਿੱਚ ਪ੍ਰੇਮ ਤੇ ਸ਼ਰਧਾ ਤੋਂ ਬਿਨਾਂ ਇੱਥੇ ਬੈਠੇ ਨਹੀਂ ਜਾਂਦਾ, ਰੋਜ਼ ਆਇਆ ਹੀ ਨਹੀਂ ਜਾਂਦਾ। ਇਹ ਕਿਸੇ ਕੀਮਤ ਦੇ ਨਾ ਮਾਂ ਦੇ ਸਕਦੇ ਨਾ ਪਿਤਾ, ਕੋਈ ਸੰਬੰਧੀ ਨਹੀਂ ਆਪਾਂ ਨੂੰ ਪ੍ਰੇਮ ਤੇ ਸ਼ਰਧਾ ਦੇ ਸਕਦਾ। ਇਹ ਪੂਰਬਲੇ ਪੁੰਨਾਂ ਦਾ ਫਲ ਹੈ। ਸੋ ਜਿਹੜੀ ਸਤਸੰਗ ਜੀ ਐਸੀ ਅਮੋਲ ਵਸਤੂ ਹੈ, ਸ਼ਰਧਾ ਪ੍ਰੇਮ ਹੀ ਹੈ ਜਿਹੜਾ ਆਪਾਂ ਨੂੰ ਸੇਵਾ ਚ ਜੋੜਦਾ ਹੈ, ਨਾਮ ਚ ਜੋੜਦਾ ਹੈ। ਇਹਦੀ ਦੱਸੋ ਕੀ ਕੀਮਤ ਹੈ? ਆਪਣੇ ਹੋਰ ਭੈਣ ਭਾਈ ਵੀ ਹੈਗੇ, ਰੋਜ਼ ਗੁਰੂ ਘਰ ਤਾਂ ਆਉਂਦੇ ਨਹੀਂ, ਨਾ ਉਹ ਕਦੇ ਸੇਵਾ ਛੱਤ ਬਣਾਉਂਦੇ, ਉਹ ਵੀ ਨੇ ਜਿਹੜੇ ਸੇਵਾ ਚ ਹਰ ਵੇਲੇ ਰੁਚੀ ਰੱਖਦੇ, ਉਹ ਵੀ ਐਸੇ ਵੀ ਹੈਗੇ। ਤੂੰ ਉੱਥੇ ਕਿੱਥੇ ਤੁਰਿਆ ਫਿਰਦਾ ਉਹਨਾਂ, ਆ ਜਾ ਘਰ ਦੇ ਇੰਨੇ ਕੰਮ ਖੜੇ ਨੇ, ਰੁਕਣ ਵਾਲੇ ਵੀ ਹੈਗੇ ਕਿ, ਲੇਕਿਨ ਉਹਨਾਂ ਕੋਲੇ ਸ਼ਰਧਾ ਭਾਵਨਾ ਨਹੀਂ ਹੈ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਉਹਨਾਂ ਦੇ ਉੱਤੇ ਵੀ ਆਪਾਂ ਘਿਰਨਾ ਨਹੀਂ ਕਰਨੀ, ਦੁਆਇਸ਼ ਨਹੀਂ ਕਰਨੀ ਉਹਨਾਂ ਨਾਲ, ਉਹਨਾਂ ਦੇ ਤਰਸ ਕਰਨਾ ਹੈ। ਹੇ ਵਾਹਿਗੁਰੂ ਇਹਨਾਂ ਨੂੰ ਵੀ ਸ਼ਰਧਾ ਬਖਸ਼ ਦੇ, ਜਿਸ ਕਰਕੇ ਮਾਨਸ ਦੇ ਹੀ ਐਵੇਂ ਲੰਘਦੀ ਜਾਂਦੀ ਹੈ, ਇਹਨਾਂ ਦੀ ਸਫਲੀ ਹੋ ਜਾਵੇ। ਇਸ ਬਿਰਤੀ ਵਿੱਚ ਰਹੋਗੇ ਗੁਰਸਿੱਖੋ, ਸੋਖੀ ਸੁੱਖ ਹੈ ਸੰਸਾਰ ਦੇ ਅੰਦਰ, ਫੇਰ ਬਿਲਕੁਲ ਦੁੱਖ ਨਹੀਂ ਹੈ। ਦੁਤੀਆ ਭਵੰਗ ਭਗਤੀ, ਦੁਆਇਤ ਭਾਵ ਵਿੱਚ ਦੁੱਖ ਹੀ ਦੁੱਖ ਹੈ। ਤਾਂ ਆਪ ਜੀ ਕਹਿੰਦੇ ਨੇ ਭਾਈ ਹਰੀ ਪਰਮੇਸ਼ਰ ਦੀ ਜੋ ਵੀ ਪਰਜਾ ਦੀ ਸੇਵਾ ਹੈ ਸੰਗਤ ਦੀ, ਇਹ ਹਰੀ ਦੀ ਸੇਵਾ ਕਰੋ।
ਦੂਜੀ ਸੇਵਾ ਕਰੋ ਨਾ ਕੋਈ ਜੀ।
ਦੂਜੀ ਸੇਵਾ ਕੀ ਹੈ? ਕਈ ਗੇਰ ਆਪਾਂ ਜੇ ਕਿਸੇ ਨੂੰ ਦੰਦ ਕਰਦਾ ਤੇਰੀ ਸੇਵਾ ਕਰ, ਡੰਡੇ ਨਾਲ ਤੋਧਦਾ ਤੈਨੂੰ, ਅਹੀ ਜੀ ਸੇਵਾ ਨਹੀਂ ਕਰਨੀ। ਦੂਜੀ ਸੇਵਾ ਕਿਹੜੀ ਹੈ? ਪਰਮੇਸ਼ਰ ਤੋਂ ਭੁੱਲ ਕੇ ਦੇਵੀ ਦੇਵਤਿਆਂ ਨੂੰ ਵੱਡੇ ਮੰਨ ਲੈਣਾ, ਕੋਈ ਹੰਨਿਆਂ ਦੀ, ਕੋਈ ਬੰਨਿਆਂ ਦੀ, ਕੋਈ ਪਹਾੜਾਂ ਵਾਲੀ ਰੰਨਿਆਂ ਦੀ, ਢੋਲ ਢਮੱਕਾ ਸਰਵਣ ਦਾ, ਸੇਵਾ ਤਾਂ ਉਹ ਵੀ ਕਰਦੇ ਹੈ। ਕਹਿੰਦੇ ਕਿੱਥੇ ਚੱਲਿਆ? ਗੁੱਗੇ ਦੀ ਸੇਵਾ ਨੂੰ ਚੱਲਿਆ, ਕਹਿੰਦਾ ਬੋਤਲ ਚੜਾਉਣੀ ਹੈ ਸ਼ਰਾਬ ਦੀ, ਆ ਵੀ ਸੇਵਾ ਹੀ ਹੈ। ਲੇਕਿਨ ਇਹੀ ਜੀ ਜਿਹੜੀ ਸੇਵਾ ਦੇਵੀ ਦੇਵਤਿਆਂ ਦੀ, ਹੇ ਪ੍ਰੇਮੀ ਉਹ ਨਾ ਕਰਿਓ, ਉਹ ਸੇਵਾ ਨਾਲ ਤੁਹਾਨੂੰ ਸੁੱਖ ਨਹੀਂ ਮਿਲਣਾ। ਸੇਵਾ ਕੀਤੀ ਭਾਈ ਮੀਹਾਂ ਜੀ ਨੇ, ਧਮਧਾਨ ਸਾਹਿਬ ਨੌਵੇਂ ਪਾਤਸ਼ਾਹ ਪਹੁੰਚੇ, ਨੌ ਦਸ ਮਹੀਨੇ ਆਪ ਜੀ ਰਹੇ ਬਾਂਗਰ ਦੇ ਇਲਾਕੇ ਚ, ਜਾਖੜ ਦੇ ਨੇੜੇ, ਧੁਆਣਾ ਲੰਘ ਕੇ ਅੱਗੇ ਸਤਸੰਗ ਜੀ ਰੇਲਵੇ ਸਟੇਸ਼ਨ ਵੀ ਹੈ, ਜੱਟਾਂ ਦਾ ਪਿੰਡ ਆ ਬੜਾ ਭਾਰੀ। ਆਪ ਸੱਚੇ ਪਾਤਸ਼ਾਹ ਦੇ ਪਾਣੀ ਦੀ ਕਮੀ ਸੀ, ਭਾਈ ਮੀਹਾਂ ਜੀ ਨੇ ਸਤ ਸੰਗਤ ਜੀ ਲੰਗਰ ਚ ਪਾਣੀ ਨਹੀਂ ਮੁੱਕਣ ਦਿੱਤਾ, ਪਾਣੀ ਢੋਂਦੇ ਰਹੇ। ਪਰਵਾਹ ਨਹੀਂ ਕੀਤੀ, ਸਿਰ ਤੇ ਸਤ ਸੰਗਤ ਜੀ ਜ਼ਖਮ ਹੋ ਗਿਆ। ਜ਼ਖਮ ਦੇ ਵਿੱਚ ਸਤ ਸੰਗਤ ਜੀ ਦੇਖ ਲਓ ਉਹ ਕਿਰਮ ਪੈ ਗਏ, ਕੋਈ ਪਰਵਾਹ ਨਹੀਂ ਕੀਤੀ ਕਿ ਜ਼ਖਮ ਹੈ, ਕੋਈ ਪੱਟੀ ਮਲਮ ਨਹੀਂ ਲਾਈ, ਬਸ ਸੇਵਾ ਚ ਮਸਤ ਹੈ। ਗੁਰੂ ਤੇਗ ਬਹਾਦਰ ਜੀ ਦਾ ਧਿਆਨ ਧਾਰਦਾ ਹੈ, ਸਿਮਰਨ ਕਰਦਾ ਹੈ, ਸਰੀਰ ਕਰਕੇ ਸਤਸੰਗੀ ਪਾਣੀ ਦੇ ਨਦੀਆਂ ਵਗਾ ਦਿੱਤੀਆਂ ਭਾਈ ਮੀਹਾਂ ਜੀ। ਇੱਕ ਦਿਨ ਸਤਸੰਗਤ ਜੀ ਮੱਟ ਵਿੱਚ ਪਾਣੀ ਪਾ ਕੇ ਘੜੇ ਵਿੱਚੋਂ ਆਪਦੇ ਚੋਂ, ਇਹਨੂੰ ਸਤਸੰਗਤ ਜੀ ਢਿੱਲਾ ਹੋ ਗਿਆ, ਉਸਦਾ ਠੀਕ ਕਰਨ ਲੱਗਾ। ਜਦੋਂ ਪੱਗ ਲਾਹੀ ਉਹ ਸਤਸੰਗ ਜੀ ਨਿੱਕੇ ਨਿੱਕੇ ਕਿਰਮ ਜਖਮ ਵਿੱਚੋਂ ਥੱਲੇ ਡਿੱਗੇ, ਲਹੂ ਰਾਤ ਜੀ ਵਿੱਚੋਂ ਉਵੇਂ ਜਿਵੇਂ ਚੱਕ ਕੇ ਕੀੜੇ ਸਤਸੰਗ ਸਿਰ ਚ ਰੱਖ ਲਏ ਕਿ ਇਹਨਾਂ ਨੇ ਮੇਰੇ ਸਿਰ ਚ ਜਨਮ ਧਾਰਿਆ, ਇਹ ਮਰ ਜਾਣਗੇ। ਇੰਨਾ ਸੇਵਾ ਕਰਦਿਆਂ ਮਨ ਵਿੱਚ ਕੋਮਲ ਹੋ ਗਿਆ ਔਰ ਦਇਆ ਆਈ। ਇਹ ਕੌਤਕ ਸਤਸੰਗ ਜੀ ਮਾਤਾ ਨਾਨਕੀ ਦੇਖ ਰਹੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ। ਜਦੋਂ ਉਵੇਂ ਜਿਵੇਂ ਇਹਨੂੰ ਕੱਸ ਕੇ ਪਾਣੀ ਲੈਣ ਚੜਿਆ ਗਿਆ, ਰਾਤਰੀ ਦੇ ਸਮੇਂ ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ, ਸੇਵਕ ਜਿਹੜੇ ਅਣਥੱਕ ਸੇਵਾ ਕਰਦੇ ਨੇ ਤੁਸੀਂ ਉਹਨਾਂ ਦਾ ਧਿਆਨ ਨਹੀਂ ਰੱਖ ਦਿੰਦੇ ਉਹਨਾਂ ਵੱਲ। ਕਹਿੰਦੇ ਮਾਤਾ ਜੀ ਕੀ? ਕਹਿੰਦੇ ਆਹ ਜਿਹੜਾ ਮੀਹਾਂ ਪਾਣੀ ਢਾਉਂਦਾ ਇਹਦੇ ਤਾਂ ਜ਼ਖਮ ਹੋ ਚੁੱਕਿਆ ਹੈ, ਤੁਸੀਂ ਕਦੇ ਖਿਆਲ ਨਹੀਂ ਕੀਤਾ? ਕਹਿੰਦੇ ਅੱਛਾ। ਬੁਲਾਇਆ ਮਹਾਰਾਜ ਜੀ ਨੇ, ਕਹਿੰਦੇ ਭਾਈ ਮੀਹਾਂ ਜੀ ਤੁਹਾਡੀ ਘਾਲਣਾ ਥਾਏ ਪਈ, ਦੱਸੋ ਸੇਵਾ ਕਰਦੇ ਹੋ, ਤੁਹਾਨੂੰ ਕੀ ਦੇਈਏ? ਕੋਈ ਇੱਛਾ ਹੈ? ਦੁੱਧ ਪੁੱਤ ਹੋਰ ਕੋਈ ਪਦਾਰਥ ਦੀ ਇੱਛਾ ਧਾਰ ਕੇ ਘਰੇ ਆਓ ਹੋਵੋਗੇ, ਕੀ ਤੁਹਾਡੀ ਇੱਛਾ ਹੈ? ਕਹਿੰਦੇ ਮਹਾਰਾਜ ਕੋਈ ਨਹੀਂ ਹੈ। ਕਹਿੰਦੇ ਨਹੀਂ ਕੋਈ, ਜੇ ਕੋਈ ਇੱਛਾ ਹੈ? ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਨੂੰ ਰਾਤ ਨੂੰ ਸੌਣ ਨਹੀਂ ਦਿੰਦੇ, ਮੇਰੇ ਸਿਰ ਚ ਜ਼ਖਮ ਕੀੜੇ ਨੇ, ਉਹਨਾਂ ਦੀ ਕਲਿਆਣ ਕਰ ਦਿਓ, ਉਹਨਾਂ ਦਾ ਭਲਾ ਕਰ ਦਿਓ, ਅੱਗੇ ਵਾਸਤੇ ਕੀੜਿਆਂ ਦੀ 84 ਲੱਖ ਜੂਨੀ ਚ ਨਾ ਪੈਣ। ਆਪਦੇ ਵਾਸਤੇ ਫੇਰ ਨਹੀਂ ਮੰਗਿਆ, ਉਹ ਕਿਰਮਾ ਵਾਸਤੇ ਉਹਨਾਂ ਦਾ ਭਲਾ ਮੰਗਿਆ। ਇਹਨੂੰ ਕਹਿੰਦੇ ਪਰਉਪਕਾਰ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਚੰਗਾ ਭਾਈ ਮੀਹਾਂ ਜੀ, ਤੇਰਾ ਜ਼ਖਮ ਹੁਣ ਬਾਹਲੀ ਚੇਰ ਨਹੀਂ ਰਹੇਗਾ, ਇੱਕ ਦੋ ਦਿਨ ਦਾ ਹੀ ਪ੍ਰਾਹੁਣਾ ਰਾਜੀ ਹੋ ਜਾਵੇਗਾ, ਇਹ ਕਿਰਮ ਸਾਰੇ ਸਰੀਰ ਤਿਆਗ ਦੇਣਗੇ, ਅਗਲਾ ਜਨਮ ਇਹਨਾਂ ਨੂੰ ਮਾਨਸ ਦੇ ਹੀ ਮਿਲੂਗਾ, ਇਸ ਇਹਨਾਂ ਨਗਰਾਂ ਚ ਹੀ ਜਨਮ ਧਾਰਨਗੇ ਇਹ, ਫਿਰ ਤੇਰੇ ਸੇਵਕ ਬਣ ਕੇ ਇਹ ਵੀ ਉਧਰ ਜਾਣਗੇ। ਇੱਕ ਨਗਾਰਾ ਦਿੱਤਾ, ਇੱਕ ਬੈਲ ਦਿੱਤਾ, ਲੈ ਭਾਈ ਇੱਥੇ ਸਭ ਤੋਂ ਬਾਅਦ ਲੰਗਰ ਚਲਾਈ। ਉਹ ਸੇਵਾ ਦਾ ਫਲ ਮਿਲਿਆ ਸਤਸੰਗਤ ਜੀ। ਅੱਜ ਵੀ ਉਦਾਸੀਆਂ ਦੇ ਅੰਦਰ ਸੰਪਰਦਾ ਉਦਾਸੀਆਂ ਦੀ ਆਪਣੇ ਨਾਲ ਸੰਬੰਧਿਤ ਹੈ, ਜਿਹੜੇ ਸਤਸੰਗ ਜੀ ਨਵੇਂ ਅਖਾੜੇ ਵਾਲੇ ਹਨ, ਉਹ ਸਤਸੰਗ ਜੀ ਸਾਰੇ ਭਾਈ ਮੀਹਾਂ ਜੀ ਇਸ ਤਰ੍ਹਾਂ ਸੰਗਤ ਸਾਹਬੀਏ ਸਾਰੇ ਹੁਣ ਤੱਕ ਉਹਨਾਂ ਨੂੰ ਸਤਿਕਾਰ ਦਿੰਦੇ ਨੇ, ਅਰਦਾਸ ਵਿੱਚ ਵੀ ਉਹਨਾਂ ਦਾ ਨਾਮ ਲੈਂਦੇ ਹਨ। ਸੋ ਐਸੀ ਘਟਨਾ ਘਟ ਲਈ ਸਤਸੰਗਤ ਜੀ, ਇਹ ਦੇਖ ਲਓ ਜਿਹੜੇ 23 ਜੂਨ ਨੂੰ ਤੁਰੇ ਫਿਰਦੇ ਕੀੜੇ ਸੀ ਉਹਨਾਂ ਦੀ ਵੀ ਮੁਕਤੀ ਕਰਾ ਦਿੱਤੀ ਭਾਈ ਮੀਹਾਂ ਜੀ ਨੇ। ਇਹਨੂੰ ਕਹਿੰਦੇ ਆ ਸੇਵਾ। ਸੋ ਉਸ ਸੇਵਾ ਬਦ ਨੂੰ ਸੱਚੇ ਪਾਤਸ਼ਾਹ ਪ੍ਰੇਰਦੇ ਨੇ, ਕਿਉਂ ਸੇਵਾ ਜਿੰਨਾ ਭਾਂਡਾ ਮਾਂਜਾਂਗੇ ਉਨਾ ਸਾਫ਼ ਹੋਵੇਗਾ। ਸੇਵਾ ਸਤਸੰਗਤ ਜੀ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦ ਦੀ ਇਹ ਮਨ ਹੋੜੀ ਹੈ। ਗੁਰ ਤੇਗ ਬਹਾਦਰ ਬੋਲਿਆ, ਤਰ ਭਇਆ ਧਰਮ ਨਾ ਛੋੜੀਐ। ਮਨ ਬੁਰਿਆਈਆਂ ਚਿਤਵਦਾ ਰਹਿੰਦਾ ਹੈ, ਹਰ ਵੇਲੇ ਵਿਕਾਰ ਚਿਤਵਦਾ ਹੈ, ਇਹ ਸਾਰੀ ਮੈਲ ਹੈ। ਕਿਸੇ ਨੂੰ ਤਾਂ ਸਤਸੰਗ ਜੀ ਭਾਂਡੇ ਨੂੰ 1 ਮੈਲ ਹੋਊ, ਜਿਹੜੇ ਭਾਂਡੇ ਨੂੰ 3 ਮੈਲਾਂ ਲੱਗੀਆਂ ਹੋਣ ਕਿੰਨਾ ਸਾਫ਼ ਕਰਨਾ ਔਖਾ ਹੈ। ਮਲ ਬਖਸ਼ੇਪ ਅਵਰਨ, ਇਹ 3 ਮੈਲਾਂ ਸਤਸੰਗ ਜੀ ਮਨ ਦੇ ਉੱਤੇ ਹਨ। ਇਹ ਜਿੰਨਾ ਚਿਰ 3 ਨੀਹਾਂ ਲੈਣ ਗਈਆਂ ਉਨਾ ਚਿਰ ਗੁਰਸਿੱਖੋ ਆਹ ਜਿਹੜੀ ਗੁਰਬਾਣੀ ਹੈ ਇਹਦੇ ਆਸਰੇ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਆਹ ਅੰਮ੍ਰਿਤਮਈ ਬਾਣੀ ਸੇਵਾ ਤੇ ਆਪਣੀ ਭਗਤੀ ਅੰਗ ਹੈ। ਇੱਥੇ ਜੇ ਬੈਠੇ ਜੇ ਕਿ ਵੀ ਕੀ ਕਰਦੇ ਹੋ ਤੁਸੀਂ? ਭਗਤੀ ਹੈ, ਗੁਰੂ ਵੱਲ ਧਿਆਨ ਹੈ ਸਾਡਾ, ਔਰ ਗੁਰਬਾਣੀ ਗੁਰੂ ਸਰੂਪ ਹੈ, ਅਰਥ ਵਿਚਾਰਦੇ ਹਾਂ, ਇਧਰੀਆਂ ਉਧਰੀਆਂ ਅਸੀਂ ਬਾਤਾਂ ਨਹੀਂ ਮਾਰਦੇ, ਸੇਵਾ ਦੀ ਉਸਤਤੀ ਹੋ ਰਹੀ ਹੈ, ਗੁਰੂ ਵੱਲ ਧਿਆਨ ਹੈ, ਬ੍ਰਹਮ ਵਿਅਕਤੀਆਂ ਦਾ ਜਸ ਹੈ, ਔਰ ਗੁਰਬਾਣੀ ਅੰਮ੍ਰਿਤ ਰੂਪ ਹੈ, ਨਾਲ ਹੀ ਸੱਚਖੰਡ ਵਿੱਚੋਂ ਆਈ ਹੈ, ਜੇ ਧਿਆਨ ਧਾਰਾਂਗੇ ਇਹ ਸਾਨੂੰ ਸੱਚਖੰਡ ਨੂੰ ਲੈ ਜਾਵੇਗੀ, ਇੱਥੇ ਕੋਈ ਪਖੰਡ ਦਾ ਪਸਾਰਾ ਨਹੀਂ ਹੈ। ਸੋ ਸਤ ਸੰਗਤ ਜੀ ਐਸੀ ਹੈ ਜਿਹੜੀ ਲਾਹੇ ਵਾਲੀ ਸਤ ਸੰਗਤ ਜੀ ਵਸਤੂ ਹੈ, ਉਹਨੂੰ ਗੁਰਸਿੱਖ ਕਿਉਂ ਤਿਆਗੇ? ਆਪ ਜੀ ਇੱਥੇ ਕਹਿੰਦੇ ਹਨ ਹਰ ਕੀ ਸੇਵਾ,
ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ,
ਦੂਸਰੀ ਭਾਈ ਸੇਵਾ ਨਾ ਕਰਿਓ ਜਿਹੜੀ ਦੁੱਖ ਰੂਪ ਹੋਵੇ, ਹਰੀ ਪਰਮੇਸ਼ਰ ਦੀ ਸੇਵਾ ਕਰੋ, ਉਪਾਸ਼ਨਾ ਕਰੋ।
ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ,
ਕਹਿੰਦੇ ਜੀ ਲਾਭ ਕੀ ਹੋਊਗਾ? ਕਹਿੰਦੇ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਜੇ ਹਰੀ ਦੀ ਸੇਵਾ ਕਰੀਏ ਜੋ ਮਨ ਵਿੱਚ ਚਿਤਵੋਗੇ ਉਹ ਫਲ ਤੁਹਾਨੂੰ ਪ੍ਰਾਪਤ ਹੋਵੇਗਾ।
ਦੂਜੀ ਸੇਵਾ ਜਨਮ ਬਿਰਥਾ ਜਾਏ ਜੀ,
ਦੂਸਰੀ ਸੇਵਾ ਦਾ ਕੀ ਫਲ ਮਿਲੇਗਾ? ਤੁਹਾਡਾ ਜਨਮ ਨਿਸਫਲ ਚਲਿਆ ਜਾਵੇਗਾ। ਸ਼ਿਵ ਸ਼ਿਵ ਕਰਤੇ ਜੋਰ ਨਾਲ ਧਿਆਵੈ, ਬਰਦ ਚਰੇ ਡੋਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਤਰੇ। ਤੋ ਸਤਸੰਗ ਜੀ ਦੇਵਤਿਆਂ ਦੀ ਸੇਵਾ ਕਰਕੇ ਦੇਖ ਲਓ, ਜੇ ਸ਼ਿਵ ਜੀ ਦੀ ਤੁਸੀਂ ਭਗਤੀ ਸੇਵਾ ਕਰੋਗੇ ਸੇਵਾ ਦਾ ਫਲ ਹੈ, ਜਿਹਦੀ ਕਰੀਏ ਉਹਦੇ ਵਰਗਾ ਹੋਣ ਜਾਣਾ, ਜਿਹਦੀ ਮਰਜ਼ੀ ਸੰਗਤ ਕਰਕੇ ਦੇਖ ਲਓ ਆਪਾਂ ਉਹਦੇ ਵਰਗਾ ਸੁਭਾਅ ਆਪਣਾ ਬਣ ਜਾਵੇਗਾ। ਬਰਨ ਚਲੇ ਜੋ ਡੋਰੂ ਚਮਕਾਵੈ, ਆਪਾਂ ਵੀ ਸ਼ਿਵਜੀ ਵਾਂਗੂ ਨੰਗੇ ਹੋਏ ਤੁਰੇ ਫਿਰਾਂਗੇ ਡੋਰੂ ਫੜਕਾਉਂਦੇ। ਜੇ ਸੇਵਾ ਘੱਟ ਰਹੇਗੀ ਤਾਂ ਉਹਦਾ ਬੈਰ ਬਣ ਕੇ ਉਹਨੂੰ ਚੱਕੀ ਫਿਰਾਂਗੇ, ਕੀ ਖੱਟਿਆ ਸੇਵਾ ਵਿੱਚੋਂ। ਜੇ ਕੋਈ ਮਹਾਮਾਈ ਕੀ ਪੂਜਾ ਕਰੇ, ਕਿਹਦਾ ਜੀ ਕਰਦਾ ਕਿ ਮੈਂ ਆਦਮੀ ਤੋਂ ਇਸਤਰੀ ਬਣ ਜਾਵਾਂ? ਉਹ ਸਤਸੰਗ ਜੀ ਦੇਵੀ ਦੀ ਸੇਵਾ ਕਰਨ ਵਾਲਾ ਗਾਹਾਂ ਨੂੰ ਇਸਤਰੀ ਦਾ ਰੂਪ ਧਾਰ ਦੂ, ਲੈ ਲਓ ਸੇਵਾ ਦਾ ਫਲ। ਤਾਂ ਆਪ ਜੀ ਕਹਿੰਦੇ ਨੇ ਭਾਈ ਵੜੋ ਪੰਗਤੀ,
ਦੂਜੀ ਸੇਵਾ ਤੇ ਮਨ ਬਿਰਥਾ ਜਾਏ ਜੀ,
ਜਨਮ ਭਾਈ ਬਿਰਥਾ ਚਲਿਆ ਜਾਂਦਾ ਜੇ ਹੋਰ ਕਿਸੇ ਦੀ ਸੇਵਾ ਕਰੀਏ।
ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ,
ਨਾਲ ਹੀ ਸੇਵਾ ਦਾ ਪ੍ਰਭਾਵ ਸੇਵਾ ਦਾ ਅਸਰ ਕੀ ਹੈ, ਮਨ ਦੀ ਅਵਸਥਾ ਐਸੀ ਹੋ ਜਾਂਦੀ ਹੈ ਉੱਥੇ ਹੋਰ ਕਿਸੇ ਨਾਲ ਪ੍ਰੀਤੀ ਨਹੀਂ ਰਹਿੰਦੀ, ਹਰੀ ਪਰਮੇਸ਼ਰ ਦੇ ਨਾਲ ਨਾਲ ਸਤਸੰਗ ਜੀ ਪ੍ਰੀਤੀ ਜਾਗ ਪੈਂਦੀ ਹੈ, ਮਨ ਇਹ ਨਿਸ਼ਚਾ ਕਰ ਲੈਂਦਾ ਹੈ ਹਰੀ ਦੇ ਨਾਲ ਹੀ, ਹਰੀ ਦੇ ਨਾਮ ਨਾਲ ਹੀ ਮੇਰੀ ਪ੍ਰੀਤੀ ਹੈ। ਰੋ ਰੀਤੀ ਵੀ ਦੇ ਨਾਲ ਵੀ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਹੈ ਉਹ ਵੀ ਸਾਡੀ ਹਰੀ ਦਾ ਨਾਮ ਹੀ ਹੈ, ਹਰੀ ਦੀ ਸੇਵਾ।
ਹਰ ਮੇਰੀ ਕਥਾ ਕਹਾਣੀ ਜੀ,
ਜਿੰਨੀਆਂ ਕਥਾ ਕਹਾਣੀਆਂ ਮੁੱਕਣ ਵਾਲੀਆਂ ਤਾਂ ਹੈ ਨੀ, ਜੇ ਇਧਰ ਉਧਰੀਆਂ ਸੁਣਾਈਏ, ਪੁਰਾਣ 18 ਹਨ ਬੜੀਆਂ ਕਥਾ ਨੇ ਸੰਸਾਰ ਦੀਆਂ, ਬੜੇ ਬੜੇ ਧਰਮਾਤਮਾ ਰਾਜੇ ਉਹਨਾਂ ਦੀਆਂ ਕਹਾਣੀਆਂ ਮੁੱਕਦੀਆਂ ਹੀ ਨਹੀਂ, ਅੱਗੇ ਬਜ਼ੁਰਗ ਭਾਵੇਂ ਅਨਪੜ੍ਹ ਸੀ ਸਾਰੀ ਸਾਰੀ ਰਾਤ ਬਾਤਾਂ ਪਾਈ ਜਾਂਦੇ, ਮੁੱਕਣ ਨਹੀਂ ਸੀ ਦਿੰਦੇ, ਨਿਤ ਨਵੀਂ ਬਣਾ ਸੁਣਾਉਂਦੇ। ਸੋ ਜਿਹੜੀ ਸਤਸੰਗ ਕਥਾ ਕਹਾਣੀਆਂ ਹਨ ਇਹਨਾਂ ਨਾਲੋਂ ਕੀ ਹੈ ਹਰ ਮੇਰੀ ਕਥਾ ਕਹਾਣੀ ਜੀ? ਇਹ ਪ੍ਰੇਮੀਓ ਜਿਹੜਾ ਹਰੀ ਦਾ ਨਾਮ ਹੈ ਇਹੀ ਸਾਡੀ ਕਥਾ ਕਹਾਣੀ ਦੇ ਥਾਂ ਨਾਮ ਜਪਦੇ ਹਾਂ।
ਗੁਰਪ੍ਰਸਾਦ ਮੇਰਾ ਮਨ ਭੀਜੈ,
ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਦੀ ਪ੍ਰਸਾਦ ਕਿਰਪਾ ਕਰਕੇ ਸਾਡਾ ਮਨ ਭਿੱਜ ਗਿਆ ਹੈ। ਜਿਹੜਾ ਸਤਸੰਗ ਖੁਸ਼ਕ ਬਸਤਰ ਹੋਵੇ ਉਹਦੇ ਚੋਂ ਮੈਲ ਨਹੀਂ ਕੱਢ ਸਕਦੇ, ਪਹਿਲਾਂ ਭਿਉਣਾ ਪੈਂਦਾ ਹੈ। ਇਸੇ ਤਰ੍ਹਾਂ ਮਨ ਦੀ ਮੈਲ ਲਾਉਣ ਵਾਸਤੇ ਗੁਰਪ੍ਰਸਾਦ ਮੇਰਾ ਮਨ ਭੀਜੈ, ਗੁਰਾਂ ਦੀ ਕਿਰਪਾ ਕਰਕੇ ਹੀ ਮਨ ਪਤੀਜਦਾ ਹੈ, ਭਰੋਸਾ ਵੱਜਦਾ ਮਨ ਦੇ ਅੰਦਰ।
ਇਹਾ ਸੇਵਾ ਬਣੀ ਜੀਓ,
ਫੇਰ ਭਾਈ ਇਹ ਸੇਵਾ ਜਿਹੜੀ ਬਣ ਆਉਂਦੀ ਹੈ, ਭਾਵ ਸੇਵਾ ਸਫਲੀ ਹੁੰਦੀ ਹੈ।
ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ,
ਜਿਹੜੀਆਂ ਸਿਮਰਤੀਆਂ ਦਾ ਪਾਠ ਕਰਨਾ ਹੈ ਜਾਂ ਖੱਟ ਸ਼ਾਸਤਰ ਪੜ੍ਹਨੇ ਹਨ, ਵਿਦਾਂਤ ਨਿਆਏ ਪਤੰਜਲ ਪੂਰਵਾਸਾ ਸਾਂਖ ਆਦਿਕ ਜਿੰਨੇ ਸ਼ਾਸਤਰ ਨੇ, ਛੇ ਕਰ ਛੇ ਗੁਰ ਛੇ ਵਿਦੇਸ਼ ਗੁਰ ਗੁਰ ਏਕੋ ਵੇਸ ਅਨੇਕ, ਇਹ ਸਾਰੇ ਸਾਡਾ ਤਾਂ ਹਰੀ ਦਾ ਨਾਮ ਹੀ ਹੈ।
ਹਰ ਮੇਰਾ ਬੰਦਪ ਹਰ ਮੇਰਾ ਭਾਈ,
ਹਰੀ ਨਾਲ ਹੀ ਇਸਦਾ ਭਾਈ ਹਰੀ ਦੇ ਨਾਮ ਨਾਲ ਹੀ ਸੰਬੰਧ ਪਾਇਆ ਸੰਬੰਧੀਆਂ ਦੇ ਉੱਥੋਂ, ਸਕਾ ਭਾਈ ਵੀ ਹਰੀ ਦਾ ਨਾਮ ਹੀ ਹੈ।
ਹਰ ਕੀ ਮੈਂ ਭੁੱਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤਾ।
ਇਹ ਪ੍ਰੇਮੀਓ ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਜਿਹੜੀ ਭੁੱਖ ਹੈ ਉਹ ਵੀ ਹਰੀ ਦੇ ਨਾਮ ਦੀ ਬਹੁਤ ਅਧਿਕ ਲੱਗਦੀ ਹੈ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੇ ਖਾ ਚੱਲੀਏ ਦੂਹ। ਜੇ ਸੱਚੇ ਨਾਮ ਦੀ ਭੁੱਖ ਲੱਗਿਆ ਹੋਵੇ ਤਾਂ ਅੰਨ ਦੀ ਭੁੱਖ ਜੇ ਲੱਗ ਜਾਵੇ, ਅੰਨ ਆਪਣੀ ਸਤ ਸੰਗਤ ਜੀ ਭੁੱਖ ਦੂਰ ਕਰਦਾ, ਭੁੱਖ ਦਾ ਦੁਖੀ ਦੂਰ ਹੁੰਦਾ ਹੈ। ਲੇਕਿਨ ਸੱਚੇ ਨਾਮ ਦੀ ਜੇਕ ਤੇ ਭੁੱਖ ਲੱਗ ਜਾਵੇ, ਜਿੰਨੇ ਅਗਿਆਨ ਜਨ ਦੁੱਖ ਨੇ ਸਾਰੇ ਲਪੇਟੇ ਜਾਂਦੇ ਨੇ, ਸਭ ਸਮਾਪਤ ਹੋ ਜਾਂਦੇ ਹਨ। ਤੋ ਆਪ ਜੀ ਕਹਿੰਦੇ ਨੇ ਜੇ ਭਾਈ ਸਾਨੂੰ ਭੁੱਖ ਲੱਗਦੀ ਹੈ ਤੇ ਹਰੀ ਦੇ ਨਾਮ ਦੀ ਤੜਕੇ ਤੜਕੇ ਜੇ ਭੁੱਖ ਲੱਗੀ ਹੋਵੇ ਸਤ ਸੰਗਤ ਜੀ, ਉਹਨੂੰ ਹੀ ਪਤਾ ਵੀ ਭੁੱਖ ਹੀ ਹੁੰਦੀ ਹੈ। ਗੁਰਸਿੱਖਾਂ ਨੂੰ ਭੁੱਖ ਲੱਗਦੀ ਹੈ ਨਾਮ ਦੀ, ਇਹ ਤਾਂ ਨਹੀਂ ਇਸ਼ਨਾਨ ਕਰਕੇ ਕੁਝ ਨਹੀਂ ਭਾਲਦੇ, ਜਦੇ ਹੀ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਆ। ਜਿਹੜੇ ਮਨਮਤੀਏ ਨੇ ਉਹਨਾਂ ਨੂੰ ਸਵੇਰੇ ਉੱਠਦੇ ਆ ਕਹਿੰਦਾ ਬੈੱਡ ਟੀ ਲਿਆ, ਬੈੱਡ ਟੀ ਹਲੇ ਮੂੰਹ ਧੋਤਾ ਨਹੀਂ, ਕਹਿੰਦੇ ਮੂੰਹ ਧੋ ਲੈ, ਸ਼ੇਰਾਂ ਦੇ ਕਿਹਨੇ ਧੋਤੇ ਨੇ, ਐਸੀਆਂ ਕਤੂਤਾਂ ਬਣਾ ਕੇ ਸਵੇਰੇ ਪਹਿਲਾਂ ਉਹਨਾਂ ਨੂੰ ਤਾਂ ਲੱਗਦੀ ਆ ਭੁੱਖ। ਉਹ ਗੁਰਮੁਖਾਂ ਨੂੰ ਭਾਈ ਜਿੰਨਾ ਚਿਰ ਗੁਰਮੁਖਾਂ ਦਾ ਪਰਨ ਹੈ ਨਿਤਨੇਮ ਨਾ ਕਰ ਲੈਣ, ਜੇ ਕਹੀਏ ਸ਼ੱਕ ਲਓ ਜੀ ਕਹਿੰਦੇ ਨਿਤਨੇਮ ਨਹੀਂ ਪੂਰਾ ਹੋਇਆ, ਕੀ ਕਰੀਏ, ਸਰੀਰ ਕੋਈ ਖੜਦਾ ਤਾਂ ਨਹੀਂ, ਕੁਝ ਕਸਬੇ ਦੇ ਪਾਸੇ ਜਾਂਦਾ ਨਹੀਂ। ਗੁਰਮੁਖਾਂ ਦਾ ਤਾਂ ਮਨਮਤੀਆਂ ਦਾ ਇੰਨਾ ਜ਼ਮੀਨ ਸਮਾਨ ਦਾ ਫਰਕ ਹੈ, ਉਨ੍ਹਾਂ ਨੇ ਤਾਂ ਪਾਸਾ ਮਗਨੋਂ ਲੈਣਾ, ਅੱਖਾਂ ਅੱਧੀਆਂ ਖੁੱਲੀਆਂ, ਘਰਦਿਆਂ ਨੂੰ ਦਬਕਾ ਮਾਰਨਾ ਲਿਆਓ ਚਾਹ। ਲੇਕਿਨ ਗੁਰਮੁਖਾਂ ਨੇ ਸਾਵਧਾਨ ਇਕਾਗਰ ਸੀ, ਅੰਮ੍ਰਿਤ ਵੇਲੇ ਸਤਸੰਗਤ ਜੀ ਸਾਵਧਾਨ ਮਨ ਨੂੰ ਇਕਾਗਰ ਕਰਨਾ ਔਰ ਜਿਹੜੇ ਹੀ ਚਿੰਤਨ ਵਿੱਚ ਜੁੜ ਜਾਣਾ। ਤਾਂ ਭਾਈ ਆ ਸੰਗਤ ਦੇ ਜਿਹੜੇ ਗੁਰਮੁਖ ਨੇ ਇਹਨਾਂ ਨੂੰ ਹੰਸ ਪਦਵੀ ਦਿੱਤੀ ਹੈ ਮਹਾਰਾਜ ਜੀ ਨੇ, ਐਵੇਂ ਨਹੀਂ ਹੰਸ ਕਿਹਾ ਹੈ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੇ, ਗੁਰਾਂ ਦੇ ਹੁਕਮ ਦੇ ਅੰਦਰ ਰਹਿਣ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ, ਸੰਗਤ ਜਿਹੜੇ ਇਕੱਠੇ ਹੁੰਦੇ ਭਾਈ ਇਹ ਹੰਸ ਹਨ। ਸੋ ਆਪ ਜੀ ਕਹਿੰਦੇ ਹਨ ਸਾਨੂੰ ਤਾਂ ਭਾਈ ਹਰੇ ਦੇ ਨਾਮ ਦੀ ਭੁੱਖ ਲੱਗੀ ਹੈ, ਜੇ ਭੁੱਖ ਲੱਗੀ ਸਤ ਸੰਗਤ ਜੀ ਤਦੇ ਹੀ ਅੱਠਾਂ ਪਹਿਰਾਂ ਬਾਅਦ ਢਾਈ ਗ੍ਰਾਹੀਆਂ ਦਲੀਆ ਉਹ ਵੀ ਅਲੂਣਾ ਗੁਰੂ ਅਮਰਦਾਸ ਜੀ ਛਕਿਆ ਕਰਦੇ, ਅਦਕ ਭੋਜਨ ਅਲਪ ਆਹਾਰ ਸੁਰਤੀ ਨੰਦਰਾ ਦਿਆ ਸ਼ਿਮਾ ਤਨ ਪ੍ਰੀਤ। ਇਹ ਜੀਵਨ ਹੈ ਸਤਸੰਗੀ ਗੁਰੂ ਕਾ ਔਰ ਗੁਰੂ ਕੇ ਸਿੱਖਾਂ ਦਾ, ਜੇ ਨਹੀਂ ਵਿਚਾਰਾਂਗੇ ਤਾਂ ਆਪਣੇ ਜੀਵਨ ਨੂੰ ਆਪਾਂ ਕਿਵੇਂ ਗੁਰਮਤ ਦੇ ਸੱਚ ਚ ਢਾਲਾਂਗੇ। ਤਾਂ ਆਪ ਜੀ ਕਹਿੰਦੇ ਹਨ ਹਰ ਮੇਰੀ ਭੁੱਖ,
ਹਰ ਕੀ ਮੈਂ ਭੁੱਖ ਲਾ ਗਏ, ਹਰ ਨਾਮ ਮੇਰਾ ਮਨ ਤ੍ਰਿਪਤਾ।
ਹੇ ਗੁਰਸਿੱਖੋ, ਹਰੀ ਦੇ ਨਾਮ ਦੀ ਸਾਨੂੰ ਭੁੱਖ ਲੱਗੀ ਹੋਈ ਹੈ, ਜੇ ਆਤਮ ਤ੍ਰਿਪਤੀ ਹੋਵੇਗੀ ਤਾਂ ਹਰੀ ਦੇ ਨਾਮ ਕਰਕੇ ਵੀ ਹੋਵੇਗੀ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ, ਸੰਤੋਖ ਤੋਂ ਬਿਨਾਂ ਕੋਈ ਰੱਜ ਨਹੀਂ ਸਕਦਾ ਹੈ। ਅੰਨ ਦੇ ਨਾਲ ਸਤਸੰਗਤ ਦੀ ਤ੍ਰਿਪਤੀ ਨਹੀਂ ਹੈ, ਛਕ ਲੈਂਦੇ ਆ ਭੋਜਨ ਕਿਉਂ ਬਈ ਰੱਜ ਗਿਆ, ਕਹਿੰਦਾ ਬਈ ਪੇਟ ਹੀ ਐਵੇਂ ਭਰ ਗਿਆ ਵਾਧੂ, ਜੀ ਤਾਂ ਹਟ ਕਰਦਾ ਨਹੀਂ ਵੀ ਹਟ ਜਾਵਾਂ, ਪਰ ਮਨ ਭੁੱਖਾ ਹਲੇ, ਪਾਉਣ ਨੂੰ ਥਾਂ ਹੋਏ ਨੀ, ਜੇ ਪਾਉਣ ਨੂੰ ਹੋਵੇ ਤਾਂ ਸਾਰਾ ਲੰਗਰ ਹੀ ਆਪ ਦੇ ਪੇਟ ਚ ਪਾ ਲਵੇ ਦਰਵਾਜਾ ਮੰਗੂ। ਇਸ ਕਰਕੇ ਸਤਸੰਗਤ ਜੀ ਹਰ ਨਾਮ ਮੇਰਾ ਮਨ ਤ੍ਰਿਪਤ ਹੈ, ਹਰੀ ਦਾ ਨਾਮ ਹੀ ਸਤਸੰਗਤ ਜੀ ਭੋਜਨ ਹੈ ਜਿਹਦੇ ਨਾਲ ਮਨ ਦੀ ਤ੍ਰਿਪਤੀ ਹੈ। ਨਹੀਂ ਤਾਂ ਅੰਨ ਤਾਂ ਤਨ ਦੀ ਤ੍ਰਿਪਤੀ ਜ਼ਰੂਰ ਕਰੇਗਾ, ਮਨ ਦੀ ਤ੍ਰਿਪਤੀ ਨਹੀਂ ਕਰੇਗਾ। ਇਹ ਬੜੀ ਅਸਚਰਜ ਕਥਾ ਹੈ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੜ ਤੁਰਸੀ ਮੁਖ ਬੋਰਨਾ ਮਾਰੂ ਨਾ ਦਿੱਤੀਏ। ਜਿਹੜਾ ਸਤਸੰਗਤ ਜੀ ਸਭ ਰਸ ਮਿੱਠੇ ਮੰਨਿਆ, ਮੰਨਣ ਕਰਨਾ ਗੁਰਬਾਣੀ ਦਾ, ਇਹ ਮਿੱਠੇ ਭੋਜਨ ਨੇ ਗੁਰਸਿੱਖਾਂ ਵਾਸਤੇ। ਸੁਣਿਆ ਸਾ ਲੋਣੇ, ਜੋ ਗੁਰਬਾਣੀ ਨੂੰ ਸੁਣਨਾ ਸਲੂਣੇ ਭੋਜਨ ਛਕਦੇ ਆ ਗੁਰੂ ਕੇ ਸਿੱਖ। ਮਾਰੂ ਨਾਦ ਕੀਏ, ਨਾਦ ਜਿਹੜੇ ਸ਼ਬਦ ਕੀਰਤਨ ਦੁਆਰਾ ਰਾਗ ਦੁਆਰਾ ਸਤਸੰਗਤ ਜੀ ਆਪਾਂ ਆਨੰਦ ਮਾਣਦੇ ਹਾਂ, ਇਹ ਮਸਾਲਿਆਂ ਵਾਲੇ ਭੋਜਨ ਨਾਲੋਂ ਵੀ ਕੀਰਤਨ ਸਵਾਦ ਹੈ। ਇਹ ਮਹਾਰਾਜ ਜੀ ਨੇ ਸਤਸੰਗੀ ਸੰਗਤ ਦੇ ਵਿੱਚ ਇਸ ਭੋਜਨ ਦੁਆਰਾ ਸਿੱਖ ਸੰਗਤਾਂ ਨੂੰ ਮਨ ਦੀ ਤ੍ਰਿਪਤੀ ਦੀਆਂ ਬਖਸ਼ਾਂ ਕੀਤੀਆਂ ਹਨ। ਥੱਲੇ ਲੰਗਰ ਚੱਲ ਰਿਹਾ, ਮਨ ਦੀ ਤ੍ਰਿਪਤੀ ਨਹੀਂ ਪੇਟ ਦੀ ਤ੍ਰਿਪਤੀ ਹੈ, ਇੱਥੇ ਲੰਗਰ ਚੱਲ ਰਿਹਾ ਸ਼ਬਦ ਦਾ। ਇਹ ਸ਼ਬਦ ਦਾ ਜਿਹੜਾ ਲੰਗਰ ਹੈ ਇਹ ਸਾਡੇ ਮਨ ਨੂੰ ਤ੍ਰਿਪਤ ਕਰਦਾ। ਕਈ ਕਹਿਣਗੇ ਉਹ ਜੀ ਸਾਡਾ ਸੰਤ ਤਾਂ ਇੰਨਾ ਭਜਨ ਕਰਦਾ, ਰੋਟੀ ਨਹੀਂ ਖਾਂਦਾ, ਉਹ ਤਾਂ ਜੀ ਕਿੰਨੇ ਮਹੀਨੇ ਹੋ ਗਏ। ਐਸੀਆਂ ਬਾਤਾਂ ਕਦੇ ਪਖੰਡ ਦੇ ਧੱਕੇ ਨਹੀਂ ਚੜ੍ਹਨਾ। ਤਨ ਹੈ ਜਿਹੜਾ ਇਹ ਅੰਨ ਦੇ ਆਸਰੇ ਹੈ, ਮਨ ਹੈ ਸਤਸੰਗਤ ਜੀ ਇਹ ਨਾਮ ਦੇ ਆਸਰੇ ਹੈ, ਨਹੀਂ ਇਹ ਦੁਖੀ ਰਹੇਗਾ ਹਰ ਵੇਲੇ। ਤੇ ਤਨ ਵੀ ਸਤਸੰਗ ਜੀ ਅੰਨ ਦੇ ਆਸਰੇ, ਜੇ ਅੰਨ ਨਹੀਂ ਤਾਂ ਇਹ ਵੀ ਰੋਗੀ ਸੋਗੀ ਦੁਖੀ ਰਹੇਗਾ ਹਰ ਵੇਲੇ। ਸੋ ਆਪ ਜੀ ਅੱਗੇ ਦੱਸਦੇ ਹਨ,
ਹਰ ਮੇਰਾ ਸਾਕ ਅੰਤ ਹੋਏ ਸਖਾਈ।
ਸਾਕ ਸੰਬੰਧੀ ਵੀ ਸਾਡਾ ਭਾਈ ਹਰੀ ਦਾ ਨਾਮ ਹੀ ਅਸੀਂ ਸਮਝਿਆ ਹੋਇਆ ਹੈ। ਕਿਉਂ? ਸਾਕ ਸੰਬੰਧੀ ਉਹ ਹੁੰਦਾ ਅਸਲੀ ਜਿਹੜਾ ਵਿਪਤਾ ਪਰੀ ਤੇ ਵੀ ਆਪਣੀ ਬਾਂਹ ਨਾ ਛੱਡੇ। ਵਿਪਤ ਪਰੀ ਸਭ ਹੀ ਸੰਗ ਛਾੜਤ, ਸਾਰੇ ਸਾਥ ਛੱਡ ਜਾਂਦੇ ਹਨ ਜਦੋਂ ਕੋਈ ਬਿਪਤਾ ਆਉਂਦੀ ਹੈ। ਆਪ ਜੀ ਕਹਿੰਦੇ ਨੇ ਭਾਈ ਸਾਡਾ ਸਾਗ ਸੰਬੰਧੀ ਵੀ ਹਰੀ ਦਾ ਨਾਮ ਹੈ, ਕਿਉਂ? ਅੰਤ ਹੋਏ ਸਖਾਈ, ਅੰਤ ਨੂੰ ਸਤਸੰਗ ਜੀ ਸਖਾ ਨੇੜੇ ਹੋ ਕੇ ਸਾਡੀ ਸਹਾਇਤਾ ਕਰੇਗਾ। ਨਵੀਆਂ ਫੜੀਆਂ ਡਾਕਟਰਾਂ ਦੀਆਂ ਰਹਿ ਜਾਣਗੀਆਂ, ਉਸ ਵੇਲੇ ਸਤਸੰਗ ਜੀ ਜੇ ਸਹਾਇਤਾ ਕਰਨ ਵਾਲਾ ਜਮਾ ਆਦਿਕਾਂ ਤੋਂ ਮ੍ਰਿਤੂ ਦੇ ਸੰਕਟ ਤੋਂ, ਪਰਮੇਸ਼ੁਰ ਦਾ ਨਾਮ ਹੈ, ਹੋਰ ਕੋਈ ਸਤਸੰਗ ਜੀ ਸਾਥ ਦੇਣ ਵਾਲਾ ਨਹੀਂ। ਨਹੀਂ ਤਾਂ ਗ੍ਰਸਥ ਦੇ ਅੰਦਰ ਸਾਰੇ ਭਾਈ ਪਰਿਵਾਰ ਵਿੱਚ ਪਰਚਦੇ ਨੇ, ਲੜਕੀਆਂ ਨੂੰ ਕੋਈ ਨਹੀਂ ਚਾਹੁੰਦਾ, ਸਾਰੇ ਕਹਿੰਦੇ ਸਾਡੇ ਮੁੰਡੇ ਹੀ ਮੁੰਡੇ ਜੰਮਣ, ਜੇ ਦੋ ਚਾਰ ਹੋ ਵੀ ਜਾਣ। ਜਦੋਂ ਬੁੱਢਾ ਬੁੱਢੀ ਦੀ ਕੋਈ ਸੇਵਾ ਨਹੀਂ ਨਾ ਕਰਦਾ, ਫੇਰ ਤਾਂ ਹੋ ਕਰ ਲੈਂਦੇ, ਜੇ ਸਾਡੇ ਕੁੜੀ ਹੁੰਦੀ, ਅਸੀਂ ਤਾਂ ਤਰਸਦੇ ਹਾਂ ਸਾਡੀ ਸੇਵਾ ਤਾਂ ਕਰਦੀ, ਕਿਉਂ? ਮਾਈਆਂ ਸਭ ਸੰਜੀ ਬੀਬੀਆਂ ਸੇਵਾ ਦਾ ਮਰਦਾ ਹੈ ਆਪਣੇ ਨਾਲ ਜ਼ਿਆਦਾ। ਲੇਕਿਨ ਇੱਥੇ ਜਿੰਨੀਆਂ ਅਰਦਾਸਾਂ ਹੁੰਦੀਆਂ, ਸਾਰੇ ਸਤਸੰਗ ਜੀ ਲੜਕਿਆਂ ਦੀਆਂ ਅਰਦਾਸਾਂ ਕਰਾਉਂਦੇ ਐ। ਹੁਣ ਤੱਕ ਕੋਈ ਇਹੋ ਜਿਹਾ ਪ੍ਰੇਮੀ ਨਹੀਂ ਆਇਆ ਜਿਹੜਾ ਕਹੇ ਜੀ ਸਾਡੇ ਘਰ ਪੁੱਤਰੀ ਦੀ ਬਖਸ਼ਿਸ਼ ਕਰ ਦਿਓ, ਅਰਦਾਸ ਹੋ ਜਾਵੇ। ਕਿਉਂ? ਸਨਾਤਨ ਸ਼ਾਸਤਰਾਂ ਵਿੱਚ ਵੀ ਕਥਨਾ, ਵਿਸ਼ਨੂੰ ਪੁਰਾਣ ਵਿੱਚ ਵੀ ਹੈ, ਅਨਪੁੱਤਰ ਨੂੰ ਕੀ ਗਤ ਨਹੀਂ, ਸਵਰਗ ਬੀਚ ਨਹੀਂ ਠੌਰ, ਤਾਤੇ ਸੁੱਤ ਵਜਾਈਏ ਵਿਆਹ ਕਰਾਈਏ। ਔਰ ਕਹਿੰਦੇ ਜਿਹਦੇ ਪੁੱਤਰ ਨੇ ਉਹਨੂੰ ਕਹਿੰਦੇ ਸਵਰਗ ਚ ਵੀ ਨਹੀਂ ਥਾਂ ਮਿਲਦੀ ਤੇ ਗਤੀ ਵੀ ਨਹੀਂ ਕਰਾਉਂਦਾ ਉਹਦੀ ਕੋਈ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੁੱਤਰ ਕਿਹੜਾ ਹੈ। ਪੁੱਤਰ ਸੱਚ ਨਹੀਂ, ਬ੍ਰਹਮ ਗਿਆਨ ਹੈ। ਐਸ ਲੋਟ ਦੇਖਾਂਗੇ ਤਾਂ ਦਸਵੇਂ ਪਾਤਸ਼ਾਹ ਦੇ ਪੁੱਤਰ ਭਾਈ ਕਿੱਥੇ ਗਏ, ਬਹੁਤ ਸਾਰੇ ਹੋਰ ਵੀ ਦੇਖਾਂਗੇ ਕਿੱਥੇ ਕਿੱਥੇ ਨਾਂ ਲਈਏ। ਸੋ ਮਹਾਰਾਜ ਬਖਸ਼ ਕਰੇ, ਨਾਦੀ ਬੰਸ ਦੁਆਰਾ ਆਪਾਂ ਸਾਰੇ ਗੁਰੂ ਕੇ ਪੁੱਤਰ ਧੀਆਂ ਹਾਂ। ਇਸ ਕਰਕੇ ਪ੍ਰੇਮੀਓ, ਜੇ ਗ੍ਰਸਥ ਵੀ ਪ੍ਰਾਰੰਭ ਵਿੱਚ ਹੈ, ਗ੍ਰਸਥ ਦੇ ਵਿੱਚ ਦਾਇਰੇ ਵਿੱਚ ਰਹਿੰਦਾ ਹੋਇਆ ਆਦਮੀ ਜੇ ਗੁਰਮਤ ਨੂੰ ਸਤਸੰਗ ਜੀ ਸਿਰ ਮੱਥੇ ਤੇ ਮੰਨੇਗਾ, ਉਹਦਾ ਗ੍ਰਸਥ ਵੀ ਸਤਸੰਗ ਦੀ ਸਫਲਤਾ ਦੇ ਹੀ ਹੈ। ਪੁੱਤਰ ਧੀਆਂ ਹਨ, ਸਿੱਖ ਸਿੱਖਣੀ ਮਿਲਵ ਹੈ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਪੰਜ ਵਾਰੰਵਾਰ। ਮਹਾਰਾਜ ਕਹਿੰਦੇ ਭਾਈ ਸਾਡੇ ਸਿੱਖ ਸਿੱਖਣੀਆਂ ਸੁਬਹ ਸ਼ਾਮ ਘਰ ਵਿਚ ਇਕੱਤਰ ਹੋਣ, ਪੁੱਤਰਾਂ ਧੀਆਂ ਨੂੰ ਪਿਆਰ ਵਿਚ ਲੈ ਕੇ ਉਹਦੇ ਮੂੰਹੋਂ ਰਸਨਾ ਤੋਂ ਵਾਹਿਗੁਰੂ ਦਾ ਨਾਮ ਕਢਾਉਣ। ਇਉਂ ਨਾ ਕਹੇ ਕੱਢੋ ਬਾਪੂ ਨੂੰ ਗਾਲ, ਦੂਜਾ ਕਹਿੰਦਾ ਤੂੰ ਇਹਨੂੰ ਕੱਢ ਕੇ ਗਾਲ ਦੇਖ, ਉਹਨੂੰ ਗਾਲਾਂ ਕੱਢਣੀਆਂ ਦਿਖਾਉਂਦੇ। ਸੋ ਇਹ ਆਪ ਜੀ ਦੀ ਆਗਿਆ ਹੈ। ਸੋ ਸਤ ਸੰਗਤ ਜੀ, ਇਸੇ ਕਰਕੇ ਅੱਗੇ ਜਿਹੜੇ ਨਾਮ ਹੁੰਦੇ ਨਾ, ਉਹ ਕੋਈ ਧਾਰਮਿਕ ਦਾਇਰੇ ਚ ਰੱਖੇ ਜਾਂਦੇ। ਬੇਅੰਤ ਪ੍ਰਸੰਗ ਆਉਂਦੇ, ਅਜਾ ਮੱਲ ਨੇ ਕੀ ਵਿਚਾਰੇ ਨੇ ਪੁੰਨ ਕੀਤਾ ਸੀ, ਸੀਤਾ ਗ੍ਰਸਥੀ, ਵਿਦਵਾਨ ਵੀ ਕੋਈ ਕੰਮ ਕਮੀ ਨਹੀਂ ਸੀ, ਕਥਾ ਕੀਰਤਨ ਬਹੁਤ ਉਹਨੂੰ ਸੱਚ ਸਮਝ ਆਉਂਦਾ ਸੀ, ਲੇਕਿਨ ਕਰਤੂਤ ਨਹੀਂ ਸੀ, ਕਰਨੀ ਨਹੀਂ ਸੀ ਠੀਕ। ਵਿਦਿਆ ਬਿਵਤਾ ਹੈ, ਗੱਲ ਨਾ ਪਾਵੇ, ਵਿਦਿਆ ਨਾ ਪੜ੍ਹੇ ਜੇ ਅਮਲ ਨਹੀਂ ਕਰਨਾ। ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉੱਤਰ ਸਪਾਰਾ। ਜੇ ਜੇ ਗਧੇ ਦੇ ਉੱਤੇ ਚੰਦਨ ਦੀਆਂ ਲੱਕੜਾਂ ਲੱਦ ਦਈਏ, ਉਹਨੇ ਸੁਗੰਧੀ ਰਹਿ ਲੈਣੀਆਂ ਵਿਚਾਰੇ ਦੇ ਭਾਰ ਨਾ ਮਰਜੂ। ਇਸੇ ਤਰ੍ਹਾਂ ਵਿਦਿਆ ਕੋਈ ਸਤਸੰਗ ਜੀ ਅਮੋਲਕ ਹੈ, ਲੇਕਿਨ ਜੇ ਕਰਕੇ ਹੰਕਾਰ ਹੋ ਜਾਵੇ ਨਾ ਵਿਦਿਆ ਪੜ੍ਹਿਆ, ਫਿਰ ਤਾਂ ਗਧੇ ਵਾਂਗੂ ਹੀ ਲੱਦੀ ਫਿਰਦੇ ਹਾਂ। ਵਿਦਿਆ ਪੜ੍ਹ ਕੇ ਹੰਕਾਰ ਕੱਢੀ ਦਾ, ਜੇ ਆਪ ਪਿਆ ਤਾਂ ਫਿਰ ਅਨਪੜ੍ਹ ਹੀ ਚੰਗੇ ਆ। ਜੇ ਹੋਮਾ ਹੀ ਆ ਬੜੀ ਵਿਦਿਆ ਪੜ੍ਹ ਕੇ, ਸਤਸੰਗ ਜੀ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਸਤਸੰਗ ਜੀ ਐਡਾ ਅਜਾਮਲ ਵਿਦਵਾਨ ਹੋ ਕੇ ਵੀ, ਪਰ ਨਹੀਂ, ਭਉ ਭਗਤੀ ਦਾ ਲੇਸ ਨਹੀਂ ਸੀ। ਸਾਧੂ ਨੂੰ ਮਿਲਿਆ, ਸਾਧੂ ਨੇ ਕੀ ਕਿਹਾ ਪਤਾ ਵੀ ਇਹਨੇ ਕਿਹੜਾ ਕਹੇ ਲੱਗਣਾ, ਕਹਿੰਦੇ ਬਈ ਅਜਾਮਲ ਤੂੰ ਆਪਣੇ ਪੁੱਤ ਦਾ ਨਾਂ ਨਾਰਾਇਣ ਰੱਖ ਲਈ। ਕਹਿੰਦੇ ਚੱਲ ਇਹ ਤਾਂ ਤੇਰਾ ਕਹਿ ਮਨ ਨੂੰ, ਸਿਰਫ ਨਾਰਾਇਣ ਨਾਂ ਹੀ ਰੱਖਿਆ, ਉਹ ਤਾਂ ਪਰਮੇਸ਼ਰ ਦੇ ਨਾਮ ਨਾਲ ਨਹੀਂ ਸੀ। ਜਦੋਂ ਅੰਤ ਦਾ ਸਮਾਂ ਆਇਆ, ਕਹਿੰਦਾ ਨਾਰਾਇਣ ਨੂੰ ਮੇਰੀ ਛਾਤੀ ਤੇ ਬਹਾਓ, ਨਾਰਾਇਣ ਨੂੰ ਮੇਰੀ ਛਾਤੀ ਤੇ ਬਹਾਓ। ਜਦ ਹੀ ਸਤਸੰਗਤ ਜੀ ਪਤਾ ਲੱਗ ਗਿਆ, ਜਮ ਦਿਸਦੇ ਸੀ ਭਿਆਨਕ, ਪਰਮੇਸ਼ਰ ਨੂੰ ਨਾਰਾਇਣ ਦੇ ਨਾਮ ਦੀ ਲਾਜ ਆ ਗਈ ਕਿ ਆਪਣੇ ਪੁੱਤਰ ਦੇ ਬਹਾਨੇ ਮੈਨੂੰ ਚੇਤੇ ਕਰਨਾ। ਪੁੱਤਰ ਹਿਤ ਨਾਰਾਇਣ ਕਹੇ, ਜਮ ਕਾਂਕਰ ਮਾਰ ਵਧਾਰੇ, ਪੁੱਤਰ ਨਾਲ ਹਿੱਤ ਰੱਖਣ ਵਾਲੇ ਨੇ ਨਾਰਾਇਣ ਨਾਰਾਇਣ ਕਿਹਾ, ਜਮ ਜਿੰਨੇ ਅਸੀਂ ਸਤਸੰਗ ਜੀ ਪਰੇ ਹੋ ਗਏ, ਰਾਮਗਣ ਉਸ ਨੂੰ ਲੈ ਗਏ। ਇਸ ਕਰਕੇ ਸਤਸੰਗਤ ਜੀ, ਜੇ ਪੁੱਤਰ ਧੀਆਂ ਵੀ ਮਹਾਰਾਜ ਬਖਸ਼ਦਾ ਹੈ, ਉਹ ਲਾਇਕ ਹੋਣ ਔਰ ਉਨ੍ਹਾਂ ਦੇ ਅੰਦਰ ਸਤਸੰਗਤ ਜੀ ਧਾਰਮਿਕ ਖਿਆਲ ਹੋਣ ਔਰ ਸਿਮਰ ਭਜਨ ਸਤਸੰਗਤ ਜੀ ਆਪ ਵੀ ਕਰੇ। ਮਹਾਰਾਜ ਨੇ ਕਿਹਾ, ਭਾਈ ਜਿਹੜੇ ਪੁੱਤਰ ਧੀ ਸਿੱਖੀ ਧਾਰਦੇ ਉਹ ਸਮਝ ਰਹੇ ਸਾਡੀ ਹਰੀ ਜੜ ਹੈ, ਜਿਹੜੇ ਨਹੀਂ ਧਾਰਦੇ ਇਹ ਸਮਝ ਰਹੇ ਸਿੱਖ ਮੇਰੀ ਤਾਂ ਜਾੜੀ ਸੁੱਕ ਚੱਲੀ ਹੈ। ਸਤਸੰਗਤ ਜੀ, ਆਪਾਂ ਇਸ ਸਥਾਨ ਤੇ ਸਾਰੇ ਥਾਵਾਂ ਤੇ ਗੁਰੂ ਘਰ ਜਿੰਨੇ ਧਾਰਮਿਕ ਲੈਨ ਵਿਚ ਪ੍ਰਵਿਰਤ ਹਾਂ, ਸਾਰੇ ਚਾਹੁੰਦੇ ਹੈ ਮਹਾਰਾਜ ਜੇ ਸਾਨੂੰ ਗ੍ਰਿਸਥ ਵਿਚ ਪ੍ਰਵਿਰਤ ਕੀਤਾ, ਸਾਡੇ ਸਾਰੇ ਪਰਿਵਾਰ ਸੁੱਖ ਸਾਂਦ ਰਹੇ, ਪੁੱਤਰ ਧੀਆਂ ਪ੍ਰਫੁੱਲਤ ਰਹਿਣ, ਉਹ ਧਰਮ ਦੀ ਕਿਰਤ ਕਰਕੇ ਗੁਰੂ ਸਾਹਿਬ ਦੇ ਕੋਲੇ ਆ ਕੇ ਅਰਦਾਸਾਂ ਕਰਾਉਣੀਆਂ, ਮਹਾਰਾਜ ਭਾਈ ਅੰਤਰਜਾਮੀ ਸਭ ਜਾਣਦੇ ਹਨ, ਜੇ ਆਪਾਂ ਗੁਰਮਤਿ ਦਾਇਰੇ ਨੂੰ ਦ੍ਰਿੜ ਰੱਖਾਂਗੇ, ਸੇਵਾ ਚ ਚਾਰ ਰੱਖਾਂਗੇ, ਸਿਵਨ ਭਗਤੀ ਦੀ ਚਾਰ ਨਾਲ ਕਰਾਂਗੇ, ਫਿਰ ਕੋਈ ਪਦਾਰਥ ਦੀ ਕਮੀ ਨਹੀਂ ਹੈ। ਸੋ ਆਪ ਜੀ ਇੱਥੇ ਸੇਵਾ ਦੀ ਮਹੱਤਤਾ ਦੱਸ ਰਹੇ ਨੇ।
ਹਰ ਬਿਨ ਹੋਰ ਰਾਸ ਕੂੜੀ ਹੈ,
ਹਰੀ ਦੇ ਨਾਮ ਤੋਂ ਬਿਨਾਂ ਭਾਈ ਹੋਰ ਜਿਹੜੀ ਪੂੰਜੀ ਹੈ ਸਾਰੀਆਂ ਝੂਠੀਆਂ ਹਨ,
ਚਲਦਿਆਂ ਨਾਲ ਨਾ ਜਾਈ।
ਕਿਉਂ ਝੂਠੀਆਂ? ਜਿਸ ਵੇਲੇ ਚਰਨਾ ਸੰਗ ਦੀ ਦੇਹ ਨਾ ਸੰਗ ਸੁਧਾ ਹੈ, ਜਿਹੜੀ ਦੇਹ ਸੋਹਣੀ ਲੈਂਦੇ ਲਈ ਬੈਠੇ ਹੈ, ਸਾਰੀ ਜ਼ਿੰਦਗੀ ਪਾਲਦਿਆਂ ਦੀ ਲੰਘਦੀ ਹੈ ਦੇਹ ਨੂੰ, ਇਹ ਨਾਲ ਨੀ ਜਾਣੀ ਹੈ, ਹੋਰ ਤਾਂ ਕੀ ਨਾਲ ਹੈ।
ਹਰ ਮੇਰਾ ਧਨ ਮੇਰਾ ਸਾਥ ਚੱਲਦਾ।
ਗੁਰੂ ਅਮਰਦਾਸ ਜੀ ਕਹਿੰਦੇ, ਭਾਈ ਹਰੀ ਨਾਮ ਧਨ ਹੈ ਸਭ ਤੋਂ ਮੋਲਕ, ਇਹ ਨਾਲ ਚੱਲੇਗਾ।
ਜਹਾ ਹੋ ਜਾਓ ਤਹ ਜਾਈ,
ਜਿੱਥੇ ਜਾਓਗੇ ਉੱਥੇ ਭਾਈ ਹਰੀ ਦਾ ਨਾਮ ਤੁਹਾਡਾ ਨਾਲ ਸਦਾ ਅੰਗ ਸੰਗੇ ਅਭੰਗ ਭੂਤੇ ਨਾਲ ਹੈ।
ਸੋ ਝੂਠਾ ਜੋ ਝੂਠੇ ਲਾਗੈ,
ਝੂਠਾ ਕਿਹੜਾ ਹੈ ਜਿਹੜਾ ਝੂਠੇ ਪਦਾਰਥਾਂ ਚ ਲੱਗਿਆ ਹੋਇਆ ਹੈ, ਜਿਹੜਾ ਝੂਠੇ ਪਦਾਰਥਾਂ ਚ ਰੁਚੀ ਰੱਖਦਾ ਹੈ ਉਹ ਝੂਠਾ ਹੈ।
ਝੂਠੇ ਕਰਮ ਕਮਾਈ,
ਉਹ ਕਰਤੱਵ ਵੀ ਸਤਸੰਗ ਜੀ ਪਦਾਰਥ ਸੰਚਨ ਦੇ ਜਿਹੜੇ ਕਰਮ ਕੰਮ ਨੇ ਉਹ ਵੀ ਝੂਠੇ ਹਨ।
ਹੈ ਨਾਨਕ ਹਰ ਕਾ ਭਾਣਾ ਹੋਆ,
ਸਮਾਪਤੀ ਤੇ ਕਹਿੰਦੇ ਹਨ ਆਪ ਜੀ, ਹਰ ਕਾ ਭਾਣਾ ਹੋਆ, ਇਹ ਹਰੀ ਦਾ ਭਾਣਾ ਹੁਕਮ ਹੈ ਭਾਈ,
ਕਹਿਣਾ ਕਛੂ ਨਾ ਜਾਈ,
ਕੁਛ ਕਿਹਾ ਨੀ ਜਾਂਦਾ ਪ੍ਰੇਮੀਓ। ਕਰਮ ਬੰਧ ਸ੍ਰਿਸ਼ਟੀ ਹੈ, ਜੈਸੇ ਜੈਸੇ ਕਿਸੇ ਨੇ ਕਰਮ ਕੀਤੇ ਨੇ ਉਸ ਤਰ੍ਹਾਂ ਦੇ ਸਤਸੰਗ ਜੀ ਜੀਵ ਵਿਚਰਦੇ ਫਿਰਦੇ ਹਨ, ਔਰ ਉਨ੍ਹਾਂ ਚੋਂ ਜਿਨ੍ਹਾਂ ਦੇ ਕੋਲ ਅਧਿਕ ਪੁੰਨ ਨੇ ਪੂਰਵਲੇ, ਉਹ ਸੰਗਤ ਜਾ ਕੇ ਲਾਹਾ ਲੈ ਕੇ ਸਤਸੰਗਤ ਜੀ ਆਪਣੇ ਆਪ ਨੂੰ ਕਿਰਤ ਕਿਰਤ ਕਰ ਲੈਂਦੇ ਹਨ। ਸੋ ਸਤਸੰਗਤ ਜੀ ਇੱਥੇ ਵਿਸਰਾਮ ਦਿੰਦੇ ਹਾਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।